And now, news takeaway.
Connect FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਮੈਂ ਸਾਰੇ ਸੁਣਨ ਵਾਲਿਆਂ ਨੂੰ ਦੱਸ ਦਵਾਂ ਜੀ, ਵਾਸੂ ਕੁਮਾਰ ਜੀ 2 ਹਫ਼ਤੇ ਵਾਸਤੇ ਛੁੱਟੀਆਂ 'ਤੇ ਗਏ ਨੇ, ਔਨ ਅ ਮੱਚ ਡਿਜ਼ਰਵਡ ਐਂਡ ਅ ਮੱਚ ਨੀਡਿਡ ਹੋਲੀਡੇ, ਔਨ ਅ ਬ੍ਰੇਕ। ਸੋ 2 ਹਫ਼ਤੇ ਬਾਅਦ ਉਹ ਪ੍ਰੋਗਰਾਮ ਦੇ ਵਿੱਚ ਵਾਪਸੀ ਕਰਨਗੇ। ਸੋ ਅਗਲੇ 2 ਹਫ਼ਤੇ ਜਿਹੜਾ ਸ਼ਾਮ ਵਾਲਾ ਸ਼ੋਅ ਹੈ ਉਹ ਜੈਸਮੀਨ ਸਿੰਘ ਜੀ ਤੁਹਾਨੂੰ ਸਾਂਝਾ ਕਰਿਆ ਕਰਨਗੇ, ਅਤੇ ਨਿਊਜ਼ ਟੇਕ ਅਵੇ ਸੈਗਮੈਂਟ ਦੇ ਵਿੱਚ ਆਪਣਾ ਸਾਥ ਬਣਿਆ ਰਹੇਗਾ। ਖ਼ਬਰਾਂ ਦਾ ਸਹਾਰ ਤਾਂ ਉਸੇ ਤਰ੍ਹਾਂ ਆਪਾਂ ਜਾਰੀ ਰੱਖਾਂਗੇ। ਅਤੇ ਵਾਸੂ ਜੀ 2 ਹਫ਼ਤੇ ਵਾਸਤੇ ਛੁੱਟੀ 'ਤੇ ਨੇ। BC ਦੇ ਵਿੱਚ 9 ਦਿਨ ਪਹਿਲਾਂ ਵੋਟਾਂ ਪਈਆਂ ਸੀ, ਪਰ ਅਜੇ ਤੱਕ ਇਹ ਯਕੀਨੀ ਤੌਰ 'ਤੇ ਪੱਕੇ ਤੌਰ 'ਤੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਸਰਕਾਰ ਬਣੂ ਕਿਹਦੀ। ਓਵਰ ਦਾ ਵੀਕਐਂਡ ਜਿਹੜੀਆਂ ਡਾਕ ਰਾਹੀਂ ਵੋਟਾਂ ਪਹੁੰਚੀਆਂ ਸੀ ਉਹਨਾਂ ਨੂੰ ਗਿਣਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਪਿਛਲੇ ਹਫ਼ਤੇ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ ਇਲੈਕਸ਼ਨ ਨਾਈਟ ਨੂੰ ਜਿਹੜੀਆਂ ਵੋਟਾਂ ਗਿਣ ਲਈਆਂ ਗਈਆਂ ਉਹਦੇ ਉਹ ਤੋਂ ਇਲਾਵਾ ਤਕਰੀਬਨ 66,000 ਅਜਿਹੀਆਂ ਵੋਟਾਂ ਹੋਰ ਸਨ ਜਿਨ੍ਹਾਂ ਦੀ ਗਿਣਤੀ ਓਵਰ ਦਾ ਵੀਕਐਂਡ ਸ਼ੁਰੂ ਹੋਣੀ ਸੀ। ਸੋ 26 ਤਾਰੀਖ ਨੂੰ ਉਹ ਗਿਣਤੀ ਸ਼ੁਰੂ ਕੀਤੀ ਗਈ। ਜਿਹੜੀਆਂ ਵੱਖੋ ਵੱਖਰੀ ਕੈਟਾਗਰੀਜ਼ ਨੇ ਵੋਟਾਂ ਦੀਆਂ ਜਿਨ੍ਹਾਂ ਦੀ ਗਿਣਤੀ ਹੁਣ ਕਰ ਲਈ ਗਈ ਹੈ, ਅਤੇ ਇੱਕ ਕੈਟਾਗਰੀ ਅਜਿਹੀ ਹੈ ਵੋਟਾਂ ਦੀ ਜਿਨ੍ਹਾਂ ਦੀ ਗਿਣਤੀ ਅੱਜ 9 ਵਜੇ ਤੋਂ ਸ਼ੁਰੂ ਹੋਣੀ ਆ। ਪਹਿਲਾਂ ਤਾਂ ਗੱਲ ਕਰੀਏ ਜਿਹੜੀਆਂ ਵੋਟਾਂ ਹੁਣ ਗਿਣੀਆਂ ਗਈਆਂ ਓਵਰ ਦਾ ਵੀਕਐਂਡ 26 ਤਰੀਕ ਤੋਂ ਲੈ ਕੇ ਕੱਲ੍ਹ ਸ਼ਾਮ ਤੱਕ, ਉਹਦੇ ਵਿੱਚ ਸੀਗੇ ਮੇਲ ਇਨ ਬੈਲਟਸ ਅਤੇ ਅਸਿਸਟਿਡ ਫੋਨ ਵੋਟਸ। ਸੋ ਮੇਲ ਇਨ ਬੈਲਟਸ ਉਹ ਵਾਲੇ ਜਿਹੜੇ ਕਿ ਡਾਕ ਰਾਹੀਂ ਵੋਟਰਸ ਨੇ ਜਿਹੜੀਆਂ ਆਪਣੀਆਂ ਵੋਟਾਂ ਸੀਗੀਆਂ ਉਹ ਪਹੁੰਚਦੀਆਂ ਕੀਤੀਆਂ। ਇਹਦੇ ਵਿੱਚ ਕਿਉਂਕਿ ਜਿਹੜੀਆਂ ਮੇਲ ਇਨ ਬੈਲਟਸ ਅਤੇ ਇਲੈਕਸ਼ਨਸ BC ਕੋਲ ਰਿਸੀਵ ਹੋ ਗਈਆਂ ਸੀ ਐਡਵਾਂਸ ਵੋਟਿੰਗ ਵਾਲੇ ਦਿਨ ਤੱਕ, ਕਿਉਂਕਿ 16 ਅਕਤੂਬਰ ਤੱਕ ਐਡਵਾਂਸ ਵੋਟਿੰਗ ਚੱਲੀ ਸੀ, ਜਿਹੜੀਆਂ ਉਹ ਵਾਲੀਆਂ ਡਾਕ ਰਾਹੀਂ ਪਹੁੰਚੀਆਂ ਵੋਟਾਂ ਸੀ 16 ਤਰੀਕ ਤੱਕ ਜਿਹੜੀਆਂ ਪਹੁੰਚੀਆਂ ਸੀ ਉਹਨਾਂ ਨੂੰ ਤਾਂ 19 ਤਰੀਕ ਇਲੈਕਸ਼ਨ ਨਾਈਟ ਵਾਲੇ ਦਿਨ ਹੀ ਗਿਣ ਲਿਆ ਗਿਆ ਸੀ। ਪਰ ਜਿਹੜੀਆਂ ਵੋਟਾਂ ਡਾਕ ਰਾਹੀਂ 17, 18 ਅਤੇ 19 ਤਰੀਕ ਨੂੰ ਪਹੁੰਚੀਆਂ, ਜਾਂ ਈਵਨ 19 ਤਾਰੀਖ ਨੂੰ 8 ਵਜੇ ਤੋਂ ਪਹਿਲਾਂ ਜੇ ਕਿਸੇ ਨੇ ਆਪਣਾ ਮੇਲ ਇਨ ਬੈਲਟ ਵਾਲਾ ਓਨਵਲੋਪ ਇਲੈਕਟੋਰਲ ਡਿਸਟ੍ਰਿਕਟ ਦਫ਼ਤਰ ਦੇ ਵਿੱਚ ਪਹੁੰਚਦਾ ਕਰ ਦਿੱਤਾ ਸੀ, ਇਹ ਉਹ ਵਾਲੀਆਂ ਵੋਟਾਂ ਸੀਗੀਆਂ ਜਿਹੜੀਆਂ ਕਿ 17, 18, 19 ਤਰੀਕ ਨੂੰ ਡਾਕ ਰਾਹੀਂ ਪਹੁੰਚੀਆਂ ਵੋਟਾਂ ਸੀ, ਉਹਨਾਂ ਨੂੰ ਓਵਰ ਦਾ ਵੀਕਐਂਡ ਗਿਣਿਆ ਗਿਆ। ਇਹਨਾਂ ਦੇ ਵਿੱਚ ਕੁਝ ਵੋਟਾਂ ਦੀ ਗਿਣਤੀ ਉਹ ਵੀ ਸੀ ਜਿਹੜੀਆਂ ਕਿ ਇਲੈਕਸ਼ਨ ਵਾਲੇ ਦਿਨ ਅਸਿਸਟਿਡ ਫੋਨ ਦੇ ਸਿਸਟਮ ਰਾਹੀਂ ਪਾਈਆਂ ਗਈਆਂ ਸਨ। ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਇਹ ਕਿਉਂਕਿ ਵੋਟਾਂ ਵਾਲੇ ਦਿਨ ਬਾਰਿਸ਼ ਇੰਨੀ ਜ਼ਿਆਦਾ ਹੋਈ ਸੀ ਐਟਮੋਸਫੇਅਰਿਕ ਰਿਵਰ ਕਰਕੇ, ਤਾਂ ਕਈ ਰਾਈਡਿੰਗਸ ਦੇ ਵਿੱਚ ਅਜਿਹੇ ਵੋਟਰਸ ਜਿਹੜੇ ਕਿ ਨਹੀਂ ਸਨ ਆ ਸਕਦੇ ਇਨ ਐਨ ਐਕਸਟ੍ਰੀਮ ਐਕਸੈਪਸ਼ਨਲ ਸਰਕਮਸਟੈਂਸ, ਕਈ ਬਜ਼ੁਰਗ ਸੀਗੇ, ਕਈ ਜਿਨ੍ਹਾਂ ਕੋਈ ਮੋਬਿਲਿਟੀ ਇਸ਼ੂਜ਼ ਨੇ, ਉਹਨਾਂ ਨੇ ਟੈਲੀਫੋਨ ਰਾਹੀਂ ਫੋਨ ਰਾਹੀਂ ਵੀ ਵੋਟਾਂ ਪਾਈਆਂ। ਸੋ ਜਿਹੜੀਆਂ ਉਹ ਸਾਰੀਆਂ ਵੋਟਾਂ ਜਿਨ੍ਹਾਂ ਦੀ ਗਿਣਤੀ ਬਣਦੀ ਹੈ 43,538, ਉਹ ਸ਼ਨੀਵਾਰ ਅਤੇ ਐਤਵਾਰ ਦਰਮਿਆਨ ਉਹਨਾਂ ਨੂੰ ਗਿਣ ਲਿਆ ਗਿਆ 26 ਅਤੇ 27 ਤਰੀਕ ਨੂੰ। ਪਰਸੋਂ ਅਤੇ ਕੱਲ੍ਹ ਉਹਨਾਂ ਦੀ ਗਿਣਤੀ ਹੋਈ, ਅਤੇ ਮਲਟੀਪਲ ਟਾਈਮਸ ਇਲੈਕਸ਼ਨਸ BC ਵੱਲੋਂ ਆਪਣੀ ਵੈਬਸਾਈਟ 'ਤੇ ਇਹਦੀਆਂ ਅਪਡੇਟਸ ਵੀ ਪੋਸਟ ਕੀਤੀਆਂ ਗਈਆਂ। ਹੁਣ ਦੇਖੋ ਟੋਟਲ ਅਜਿਹੀਆਂ ਕੋਈ 11 ਰਾਈਡਿੰਗਸ ਸੀਗੀਆਂ ਵਿਚ ਵਰ ਸਟਿਲ ਹੈਂਗਿੰਗ ਇਨ ਦਾ ਬੈਲੈਂਸ ਵੀ ਕਿਹੜੇ ਪਾਸੇ ਨੂੰ ਜਾਂਦੀਆਂ ਨੇ ਜਿੱਥੇ ਵੋਟ ਮਾਰਜਨ ਘੱਟ ਸੀ, ਪਰ ਉਹਨਾਂ ਦੇ ਵਿੱਚੋਂ ਵੀ 5 ਰਾਈਡਿੰਗਸ ਅਜਿਹੀਆਂ ਸੀ ਜਿੱਥੇ ਮਾਮਲਾ ਜ਼ਿਆਦਾ ਕਲੋਜ਼ ਸੀ, ਉਹਨਾਂ 'ਚੋਂ ਵੀ ਫਰਦਰ 2-3 ਰਾਈਡਿੰਗਸ ਇਹੋ ਜਿਹੀਆਂ ਸੀ ਜਿੱਥੇ ਕਿ ਜਿਹੜਾ ਮੁਕਾਬਲਾ ਜ਼ਿਆਦਾ ਫਸਵਾਂ ਹੋ ਸਕਦਾ ਸੀ। ਉਹਨਾਂ ਦੇ ਵਿੱਚੋਂ 3 ਰਾਈਡਿੰਗ 'ਤੇ ਉਹ ਕਲੋਨਾ ਵਾਲੀ ਇਸ ਕਰਕੇ ਜੁੜ ਗਈ ਸੀ ਨਾ ਕਿਉਂਕਿ ਉਹਦਾ ਇੱਕ ਜਿਹੜਾ ਟੈਬੂਲੇਟਰ ਸੀ ਉਹਦੇ ਵਿੱਚ ਇੱਕ ਜਿਹੜੀ ਵੋਟ ਦੀ ਗਿਣਤੀ ਨੂੰ ਲੈ ਕੇ ਡਿਸਕ੍ਰਿਪੈਂਸੀ ਸੀ। ਸੋ ਹੁਣ ਜਿਹੜੀਆਂ ਵੋਟਾਂ ਹੁਣ ਤੱਕ ਗਿਣੀਆਂ ਗਈਆਂ ਉਹਦਾ ਨਤੀਜਾ ਕੀ ਹੋਇਆ, ਇਲੈਕਸ਼ਨ ਨਾਈਟ 'ਤੇ ਰਿਜ਼ਲਟ ਕੀ ਸੀ ਕਿ 93 ਸੀਟਾਂ ਦੇ ਵਿੱਚੋਂ NDP ਕੋਲ 46, BC ਕੰਜ਼ਰਵੇਟਿਵਸ ਕੋਲ 45 ਅਤੇ 2 ਸੀਟਾਂ ਗ੍ਰੀਨ ਪਾਰਟੀ ਕੋਲ। ਜਿਹੜੀ ਉਹ ਸੀਟ ਸਟੈਂਡਿੰਗ ਹੈ ਸ਼ਨੀਵਾਰ ਅਤੇ ਐਤਵਾਰ ਡਾਕ ਰਾਹੀਂ ਪਹੁੰਚੀਆਂ ਅਤੇ ਅਸਿਸਟਿਡ ਫੋਨ ਇਨ ਵੋਟਸ ਦੀ ਗਿਣਤੀ ਤੋਂ ਬਾਅਦ ਉਹ ਸਟੈਂਡਿੰਗ ਦੇ ਵਿੱਚ ਕੋਈ ਫਰਕ ਨਹੀਂ ਪਿਆ। ਅਜੇ ਵੀ NDP ਦੀਆਂ 46, BC ਕੰਜ਼ਰਵੇਟਿਵ ਦੀਆਂ 45, ਗ੍ਰੀਨ ਪਾਰਟੀ ਦੀਆਂ 2, ਪਰ ਫਰਕ ਪਿਆ ਕਿੱਥੇ ਆ? ਜਿਹੜੀ ਸਰੀ ਸਿਟੀ ਸੈਂਟਰ ਵਾਲੀ ਸੀਟ ਸੀ ਜਿਹਦੇ ਉੱਪਰ ਆਮਨਾ ਸ਼ਾਹ NDP ਦੀ ਉਮੀਦਵਾਰ ਇਲੈਕਸ਼ਨ ਨਾਈਟ ਦੇ ਜਦੋਂ ਨਤੀਜੇ ਆਏ ਸੀ ਉਹ 96 ਵੋਟਾਂ ਤੋਂ ਉਦੋਂ ਲੀਡ ਕਰਦੇ ਪਏ ਸੀ। ਜਿਹੜੀਆਂ ਪਿਛਲੇ 2 ਦਿਨਾਂ ਦੇ ਵਿੱਚ ਡਾਕ ਰਾਹੀਂ ਪਹੁੰਚੀਆਂ ਵੋਟਾਂ ਗਿਣੀਆਂ ਗਈਆਂ ਉਹਦੇ ਨਾਲ NDP ਦੀ ਉਮੀਦਵਾਰ ਆਮਨਾ ਸ਼ਾਹ ਦੀ ਲੀਡ ਵੱਧ ਕੇ 175 ਵੋਟਾਂ ਦੀ ਹੋ ਗਈ ਹੈ। ਸੋ ਹੁਣ ਉਹ BC ਕੰਜ਼ਰਵੇਟਿਵ ਦੇ ਉਮੀਦਵਾਰ ਜ਼ੀਸ਼ਾਨ ਵਾਲਾ ਤੋਂ 175 ਵੋਟਾਂ ਅੱਗੇ ਨੇ। ਜਿਹੜੀਆਂ ਵੋਟਾਂ ਅੱਜ ਗਿਣੀਆਂ ਜਾਣੀਆਂ ਨੇ, ਜਿਹੜੇ ਐਬਸੈਂਟੀ ਬੈਲਟਸ ਨੇ, ਇਹ ਐਬਸੈਂਟੀ ਬੈਲਟਸ ਹੈ ਕੀ ਹੈ ਪਹਿਲਾਂ ਤਾਂ ਇਹ ਗੱਲ ਕਰ ਲਈਏ। ਐਬਸੈਂਟੀ ਬੈਲਟਸ ਕੁਝ ਉਹਨਾਂ ਦੇ ਵਿੱਚ ਅਜਿਹੇ ਕੁਝ ਸਪੈਸ਼ਲ ਬੈਲਟਸ ਨੇ ਜਿਹੜੇ ਉਹਨਾਂ ਵੋਟਰਸ ਵੱਲੋਂ ਵੋਟਾਂ ਪਾਈਆਂ ਗਈਆਂ, ਫੋਰ ਐਗਜ਼ਾਮਪਲ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਨੇ ਅਤੇ ਉਹਨਾਂ ਵੱਲੋਂ ਜਿਹੜੀਆਂ ਵੋਟਾਂ ਭੁਗਤਾਈਆਂ ਗਈਆਂ ਇਹ ਉਹਦੇ ਵਿੱਚ ਉਹ ਵੋਟਾਂ ਆਉਂਦੀਆਂ ਨੇ। ਇਹਦੇ ਵਿੱਚ ਉਹ ਵੋਟਾਂ ਵੀ ਆਉਂਦੀਆਂ ਨੇ ਜਿਹੜੀਆਂ ਕਿ ਅਜਿਹੀਆਂ ਵੋਟਿੰਗ ਵਾਲੀਆਂ ਥਾਵਾਂ 'ਤੇ ਜਿਹੜੀਆਂ ਵੋਟਾਂ ਪਾਈਆਂ ਜਿੱਥੇ ਕਿ ਟੈਕਨੋਲੋਜੀ ਦੀ ਵਰਤੋਂ ਨਹੀਂ ਸੀ ਕੀਤੀ ਜਾ ਰਹੀ ਕਿਉਂਕਿ ਐਤਕੀ ਅਪਡੇਟਡ ਸਿਸਟਮ ਸੀ ਅਤੇ ਇਹਦੇ ਵਿੱਚ ਕੁਝ ਹੋਰ ਕੈਟੇਗਰੀ ਦੀਆਂ ਵੋਟਾਂ ਵੀ ਹੈਗੀਆਂ ਨੇ ਫੋਰ ਐਗਜ਼ਾਮਪਲ ਜਿਹੜੇ ਮੇਲ ਇਨ ਪੈਕੇਜਿਸ ਡਿਸਟ੍ਰਿਕਟ ਇਲੈਕਸ਼ਨ ਆਫਿਸਰ ਦੇ ਦਫ਼ਤਰ ਦੇ ਵਿੱਚ ਡਰੋਪ ਆਫ ਕੀਤੇ ਗਏ ਸੀ ਉਹ ਵੀ ਅੱਜ ਗਿਣੇ ਜਾਣੇ ਨੇ ਸੋ ਹੁਣ ਹੈ ਕਿ ਦੇਖੋ ਓਵਰਆਲ ਸੂਬੇ ਭਰ ਦੇ ਵਿੱਚ ਜਿਹੜੇ ਇਹ ਐਬਸੈਂਟੀ ਬੈਲਟਸ ਨੇ ਜਿਨ੍ਹਾਂ ਦੀ ਗਿਣਤੀ ਅੱਜ ਹੋਣੀ ਆ ਉਹ 22,536 ਨੇ ਜੇ ਇਹਨਾਂ ਨੂੰ ਸਾਰੀਆਂ ਰਾਈਡਿੰਗਸ ਦੇ ਵਿੱਚ ਵੇਖ ਲਈਏ 22,536 ਬੈਲਟਸ ਜਿਹਦੀ ਰਾਈਡਿੰਗ ਵਾਈਜ਼ ਡਿਸਟ੍ਰੀਬਿਊਸ਼ਨ ਵੇਖੀਏ ਤਾਂ ਸਾਰੀਆਂ ਰਾਈਡਿੰਗਸ ਦੇ ਵਿੱਚ ਜਿੰਨੀਆਂ ਵੀ ਵੋਟਾਂ ਟੋਟਲ ਭੁਗਤੀਆਂ ਉਹਦੇ 1% ਤੋਂ ਵੀ ਘੱਟ ਦਾ ਹਿੱਸਾ ਹੈ ਇਹ ਸੋ ਜੇ ਸਰੀ ਸਿਟੀ ਸੈਂਟਰ ਵਾਲੀ ਰਾਈਡਿੰਗ ਦੀ ਗੱਲ ਕਰੀਏ ਜਿੱਥੇ ਹੁਣ ਆਮਨਾ ਸ਼ਾਹ ਦੀ 175 ਵੋਟਾਂ ਦੀ ਲੀਡ ਹੈ ਪਹਿਲਾਂ ਇਹਨਾਂ ਦੀ ਲੀਡ 96 ਵੋਟਾਂ ਦੀ ਸੀ ਉੱਥੇ ਜਿਹੜੀਆਂ ਅੱਜ ਵੋਟਾਂ ਗਿਣੀਆਂ ਜਾਣੀਆਂ ਨੇ ਜਿਹੜੇ ਸਪੈਸ਼ਲ ਅਤੇ ਐਬਸੈਂਟੀ ਬੈਲਟਸ ਨੇ ਉਹਨਾਂ ਦੀ ਗਿਣਤੀ ਵੀ 175 ਹੀ ਹੈ ਸੋ ਇਹ ਗੱਲ ਹੁਣ ਕਾਫੀ ਯਕੀਨੀ ਤੌਰ 'ਤੇ ਕਹੀ ਜਾ ਸਕਦੀ ਹੈ ਅਨਲੈਸ ਕਿ ਐਬਸੈਂਟੀ ਬੈਲਟਸ ਸਾਰੇ ਦੇ ਸਾਰੇ ਹੀ BC ਕੰਜ਼ਰਵੇਟਿਵ ਦੇ ਉਮੀਦਵਾਰ ਦੇ ਹੱਕ ਵਿੱਚ ਨਿਕਲ ਆਉਣ ਜਿਹਦੇ ਕਿ ਚਾਂਸਿਸ ਬੜੇ ਘੱਟ ਨੇ ਇਹ ਜਿਹੜੀ ਸੀਟ ਹੈ ਸਰੀ ਸਿਟੀ ਸੈਂਟਰ ਵਾਲੀ ਇਹ NDP ਦੀ ਝੋਲੀ ਪੈ ਜਾਣੀ ਹੈ ਉਸਨੂੰ NDP ਵਾਸਤੇ ਜਿੱਤਣ ਲਈ ਆਮਨਾ ਸ਼ਾਹ ਜਿਨ੍ਹਾਂ ਨੇ ਕਿ ਪਹਿਲੀ ਵਾਰ ਇਲੈਕਸ਼ਨ ਲੜਿਆ ਉਹ ਕਾਮਯਾਬ ਰਹਿਣਗੇ ਦੂਜੀ ਜਿਹੜੀ ਸਰੀ ਵਾਲੀ ਸੀਟ ਹੈ ਗਿਲਫਰਡ ਵਾਲੀ ਸੀਟ ਜਿਹਦੇ ਵਿੱਚ ਇਲੈਕਸ਼ਨ ਨਾਈਟ ਜਦੋਂ ਨਤੀਜੇ ਉਦੋਂ ਵੋਟਾਂ ਗਿਣੀਆਂ ਗਈਆਂ ਸੀ ਉਦੋਂ BC ਕੰਜ਼ਰਵੇਟਿਵ ਦੇ ਉਮੀਦਵਾਰ ਹੋਣਵੀਰ ਰੰਧਾਵਾ ਗੈਰੀ ਬੈਗ ਤੋਂ 102 ਵੋਟਾਂ ਤੋਂ ਅੱਗੇ ਸੀ ਜਿਹੜੀਆਂ ਵੋਟਾਂ ਹੁਣ ਵੀਕਐਂਡ 'ਤੇ ਗਿਣੀਆਂ ਗਈਆਂ ਉਹਦੇ ਨਾਲ ਇਹ ਜਿਹੜਾ ਮਾਰਜਨ ਹੈ ਬੜਾ ਘੱਟ ਗਿਆ ਹੁਣ ਸਿਰਫ 12 ਵੋਟਾਂ ਦੀ ਲੀਡ ਰਹਿ ਗਈ ਹੈ ਹੋਣਵੀਰ ਰੰਧਾਵਾ BC ਕੰਜ਼ਰਵੇਟਿਵ ਦੇ ਉਮੀਦਵਾਰ ਦੀ ਸੋ ਇਹ ਵਾਲੀ ਸੀਟ ਇੱਥੇ ਹੁਣ ਸਵਾਲ ਇਹ ਆਉਂਦਾ ਕਿ ਇੱਥੇ ਕਿੰਨੇ ਅਜਿਹੇ ਸਪੈਸ਼ਲ ਅਤੇ ਐਬਸੈਂਟੀ ਬੈਲਟਸ ਨੇ ਜਿਨ੍ਹਾਂ ਦੀ ਅੱਜ ਗਿਣਤੀ ਹੋਣੀ ਆ 226 ਨੇ ਹੁਣ ਤੱਕ ਜੇ ਅਸੀਂ ਵੇਖਿਆ ਸਰੀ ਗਿਲਫਰਡ ਦੇ ਵਿੱਚ ਜਿਹੜੇ ਮੇਲ ਇਨ ਬੈਲਟਸ ਗਿਣੇ ਗਏ ਵੀਕਐਂਡ 'ਤੇ ਉਹ 408 ਸੀਗੇ ਓਵਰਆਲ ਵੀ ਜੇ ਵੇਖੀਏ ਜਿਹੜੇ ਮੇਲ ਇਨ ਬੈਲਟਸ ਦੇ ਵਿੱਚੋਂ ਜਿਹੜੀ ਜ਼ਿਆਦਾ ਪਰਸੈਂਟੇਜ ਆਫ ਵੋਟ ਆ ਉਹ NDP ਦੇ ਹੱਕ ਵਿੱਚ ਜ਼ਿਆਦਾ ਭੁਗਤੀ ਆ ਸੋ ਉਹਦੇ ਪਿੱਛੇ ਗੱਲ ਰੀਜ਼ਨ ਇੱਕ ਇਹ ਦਿੱਤਾ ਜਾ ਰਿਹਾ ਕਿ ਬਹੁਤ ਸਾਰੇ ਅਜਿਹੇ ਵੋਟਰਸ ਜਿਹੜੇ ਕਿ ਹੋ ਸਕਦਾ ਕਿ ਉਮਰ ਦਰਾਜ਼ ਹੋਣ ਜਿਨ੍ਹਾਂ ਨੇ NDP ਜਿਹੜੇ NDP ਦੇ ਹਮਾਇਤੀ ਨੇ ਡਾਕ ਵਿੱਚੋਂ ਉਹਨਾਂ ਦੀਆਂ ਵੋਟਾਂ ਜ਼ਿਆਦਾ ਨਿਕਲਦੀਆਂ ਪਈਆਂ ਨੇ ਸੋ ਜਿਹੜੀਆਂ ਮੇਲ ਇਨ ਬੈਲਟਸ ਨੇ ਉਹ NDP ਨੂੰ ਜ਼ਿਆਦਾ ਫੇਵਰ ਕਰ ਰਹੀਆਂ ਨੇ ਉਹਦੇ ਵਿੱਚ NDP ਦੇ ਸਮਰਥਕਾਂ ਦੀ ਜ਼ਿਆਦਾ ਗਿਣਤੀ ਹੈ ਸੋ ਹੁਣ ਜਿਹੜੀਆਂ 226 ਵੋਟਾਂ ਜਿਹੜੀਆਂ ਅੱਜ ਗਿਣੀਆਂ ਜਾਣੀਆਂ ਨੇ ਸਰੀ ਗਿਲਫਰਡ ਦੇ ਵਿੱਚ ਕਿ ਉਹਦੇ ਵਿੱਚ ਇਹ 12 ਵੋਟਾਂ ਦਾ ਜਿਹੜਾ ਫਰਕ ਰਹਿ ਗਿਆ ਬਿਟਵੀਨ NDP's ਗੈਰੀ ਬੈਗ ਐਂਡ BC ਕੰਜ਼ਰਵੇਟਿਵ ਹੋਣਵੀਰ ਰੰਧਾਵਾ ਕਿ ਉਸ ਨੂੰ NDP ਵਾਲੇ ਪਲੱਗ ਕਰ ਸਕਣਗੇ ਜੇ ਹੋ ਜਾਂਦਾ ਤਾਂ ਬਾਕੀ ਦੀਆਂ ਸੀਟਾਂ ਆਪਣੀਆਂ ਉਸੇ ਸਥਿਤੀ ਦੇ ਵਿੱਚ ਸਸਟੇਨ ਰਹਿੰਦੀਆਂ ਨੇ ਜੋ ਕਿ ਹੁਣ ਪੂਰੇ ਪੂਰੇ ਚਾਂਸਿਸ ਨੇ ਕਿ ਬਾਕੀ ਦੀਆਂ ਸੀਟਾਂ ਹੁਣ ਫਲਿੱਪ ਹੋਣ ਦਾ ਕੋਈ ਆਸਾਰ ਹੈ ਨਹੀਂ ਉਹਦਾ ਮਤਲਬ ਇਹ ਹੋਏਗਾ ਕਿ NDP ਨੂੰ ਰੇਜ਼ਰ ਥਿਨ ਮੈਜੋਰਿਟੀ ਲਈ ਜਿੰਨੀਆਂ ਮਿਨੀਮਮ ਸੀਟਾਂ ਚਾਹੀਦੀਆਂ ਨੇ 47 ਉਹ ਹੋ ਜਾਣਗੀਆਂ ਪਰ ਜੇ ਅਜਿਹਾ ਨਹੀਂ ਹੁੰਦਾ ਤਾਂ ਫਿਰ ਗੱਲ ਉਹੀ ਆ ਕਿ ਗ੍ਰੀਨ ਪਾਰਟੀ ਕਿੰਗ ਮੇਕਰ ਬਣ ਜਾਏਗੀ ਅੱਜ 9 ਤੋਂ ਵੋਟਾਂ ਦੀ ਇਹ ਗਿਣਤੀ ਦਾ ਮਾਮਲਾ ਇਹ ਸਿਲਸਿਲਾ ਸ਼ੁਰੂ ਹੋਣਾ ਅਤੇ ਅੱਜ ਇਲੈਕਸ਼ਨਸ BC ਵੱਲੋਂ ਐਵਰੀ ਆਵਰ ਅਪਡੇਟਸ ਆਪਣੀ ਵੈਬਸਾਈਟ ਦੇ ਉੱਪਰ ਪੋਸਟ ਕੀਤੀਆਂ ਜਾਣਗੀਆਂ ਸਰੀ ਗਿਲਫਰਡ ਵਾਲੇ ਮਾਮਲੇ ਦੇ ਵਿੱਚ ਇੱਕ ਗੱਲ ਇੰਟਰਸਟਿੰਗ ਹੋ ਰਹੀ ਆ ਅੱਜ ਦੇਖੋ ਜਿਹੜੀਆਂ ਟੋਟਲ 226 ਵੋਟਾਂ ਗਿਣੀਆਂ ਜਾਣੀਆਂ ਨੇ ਸਪੈਸ਼ਲ ਅਤੇ ਐਬਸੈਂਟੀ ਬੈਲਟਸ ਉਹ ਤੋਂ ਬਾਅਦ ਜੇ ਮਾਰਜਨ ਆਫ ਵਿਕਟਰੀ ਕਿਸੇ ਵੀ ਉਮੀਦਵਾਰ ਦਾ ਜੇ 39 ਵੋਟਾਂ ਤੋਂ ਘੱਟ ਰਹਿੰਦਾ ਸੋ ਇਫ ਦਾ ਮਾਰਜਨ ਆਫ ਵਿਕਟਰੀ ਇਜ਼ ਲੈੱਸ ਦੈਨ 39 ਵੋਟਸ ਤਾਂ ਉਹਦੇ ਨਾਲ ਫਿਰ ਜੁਡੀਸ਼ੀਅਲ ਰੀਕਾਊਂਟ ਵਾਲੀ ਸਥਿਤੀ ਆ ਜਾਣੀ ਆ ਕਿਉਂਕਿ ਜੁਡੀਸ਼ੀਅਲ ਰੀਕਾਊਂਟ ਕੀ ਹੈ ਜਿੰਨੀਆਂ ਵੀ ਕਿਸੇ ਰਾਈਡਿੰਗ ਦੇ ਵਿੱਚ ਟੋਟਲ ਵੋਟਾਂ ਪਈਆਂ ਕੁੱਲ ਸਾਰੀਆਂ ਵੋਟਾਂ ਜਿੰਨੀਆਂ ਭੁਗਤੀਆਂ ਜੇ ਮਾਰਜਨ ਆਫ ਵਿਕਟਰੀ ਉਹਦੇ 0.2% ਤੋਂ ਘੱਟ ਦਾ ਹੁੰਦਾ ਤਾਂ ਫਿਰ ਜੁਡੀਸ਼ੀਅਲ ਰੀਕਾਊਂਟ ਹੋ ਜਾਇਆ ਕਰਦਾ ਜਿਸ ਦਾ ਮਤਲਬ ਇਹ ਹੈ ਕਿ ਇੱਕ ਜੱਜ ਵੱਲੋਂ ਜਿਹੜੀ ਗਿਣਤੀ ਹੈ ਉਹਦੀ ਨਿਗਰਾਨੀ ਕੀਤੀ ਜਾਂਦੀ ਹੈ ਵੋਟਾਂ ਦੀ ਗਿਣਤੀ ਸਾਰੀ ਦੁਬਾਰਾ ਤੋਂ ਹੋਏਗੀ ਅਤੇ BC ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਉਹ ਗਿਣਤੀ ਹੋਏਗੀ ਜੇ ਕਿਤੇ ਅੱਜ ਨੌਬਤ ਉਹ ਆ ਜਾਂਦੀ ਆ ਤਾਂ ਉਸ ਜੁਡੀਸ਼ੀਅਲ ਰੀਕਾਊਂਟ ਨੂੰ 2 ਤੱਕ ਦਾ ਸਮਾਂ ਲੱਗ ਸਕਦਾ ਸੋ ਦੇਰ ਇਜ਼ ਅ ਪੋਸੀਬਿਲਿਟੀ ਕਿ ਜੇ ਲੱਗਦਾ ਕਿ ਅੱਜ ਸਥਿਤੀ ਕਲੀਅਰ ਹੋ ਜਾਏਗੀ ਕਲੀਅਰ ਤਾਂ ਭਾਵੇਂ ਕਾਫੀ ਹੱਦ ਤੱਕ ਹੋ ਜਾਵੇ ਪਰ ਉਹਨੂੰ ਸਿੱਕੇਬੰਦ ਤਰੀਕੇ ਨਾਲ ਇਹ ਨਹੀਂ ਕਿਹਾ ਜਾ ਸਕੇਗਾ ਕਿ ਹੁਣ ਇਲੈਕਸ਼ਨ ਰਿਜ਼ਲਟਸ ਐਬਸੋਲਿਊਟਲੀ ਫੁੱਲ ਐਂਡ ਫਾਈਨਲ ਹੋ ਚੁੱਕੇ ਨੇ ਸੋ ਜੇ ਮਾਰਜਨ ਆਫ ਵਿਕਟਰੀ ਗਿਲਫਰਡ ਦੇ ਵਿੱਚ 39 ਵੋਟਾਂ ਤੋਂ ਘੱਟਦਾ ਰਹਿੰਦਾ ਸੋ ਵੇਖਦੇ ਹਾਂ ਕਿ ਕਹਾਣੀ ਕਿਹੜੇ ਪਾਸੇ ਨੂੰ ਜਾਂਦੀ ਹੈ 9 ਤੋਂ ਬਾਅਦ ਅੱਜ ਇਹ ਸਾਰੀ ਵੋਟਾਂ ਦੀ ਗਿਣਤੀ ਦਾ ਸਿਲਸਿਲਾ ਸ਼ੁਰੂ ਹੋ ਜਾਏਗਾ ਵਟਸਐਪ 'ਤੇ ਤੁਹਾਡੇ ਬਹੁਤ ਸਾਰੇ ਸੁਨੇਹੇ ਨੇ ਜੀ ਸਾਰਿਆਂ ਦਾ ਸਵਾਗਤ ਕਰਦੇ ਹਾਂ ਗੁਰਪ੍ਰੀਤ ਭੁੱਲਰ ਜੀ ਗਗਨ ਜੀ ਪਰਮਵੀਰ ਗਰੇਵਾਲ ਜੀ ਅਤੇ ਚੰਚਲ ਸਿੰਘ ਹੀਰ ਜੀ ਦਾ ਮੈਸੇਜ ਆਇਆ। ਹੀਰ ਸਾਹਿਬ ਦੱਸ ਰਹੇ ਨੇ ਉਹ ਅੱਛਾ ਅੱਜ ਉਹਨਾਂ ਦੀ ਵੈਡਿੰਗ ਐਨੀਵਰਸਰੀ ਆ। ਇਟਸ ਦ 39th ਵੈਡਿੰਗ ਐਨੀਵਰਸਰੀ ਆਫ ਚੰਚਲ ਸਿੰਘ ਹੀਰ ਐਂਡ ਪਰਮਜੀਤ ਕੌਰ ਹੀਰ ਜੀ, ਅਤੇ ਨਾਲ ਹੀ ਅੱਜ ਉਹਨਾਂ ਦੇ ਬੇਟੇ ਵਿਕਰਮਜੀਤ ਹੀਰ ਅਤੇ ਡਾਟਰ ਇਨ ਲਾਅ ਬਲਜਿੰਦਰ ਹੀਰ ਦੀ ਵੀ ਅੱਛਾ ਐਨੀਵਰਸਰੀ ਆ। ਉਹਨਾਂ ਦੀ ਅੱਛਾ ਬੇਟੇ ਅਤੇ ਇਹਨਾਂ ਦੀ ਨੂੰਹ ਦੀ 7th ਵੈਡਿੰਗ ਐਨੀਵਰਸਰੀ, ਅਤੇ ਸੀਨੀਅਰ ਹੀਰ ਕਪਲ ਦੀ 39th ਵੈਡਿੰਗ ਐਨੀਵਰਸਰੀ ਹੈ। ਅਤੇ ਨਾਲ ਹੀ ਅੱਛਾ ਉਹਨਾਂ ਨੇ ਕਿਹਾ ਐਨ ਟੋਪ ਆਫ ਇਟ, ਅੱਛਾ ਇਹ ਦਾਦਾ ਜੀ ਵੀ ਬਣ ਗਏ ਨੇ ਸ਼ੁੱਕਰਵਾਰ ਨੂੰ, ਕਿਆ ਬਾਤ ਹੈ। ਸੋ ਟ੍ਰਿਪਲ ਮੁਬਾਰਕਾਂ, ਬਹੁਤ ਬਹੁਤ ਵਧਾਈਆਂ ਹੋਣ ਹੀਰ ਪਰਿਵਾਰ ਨੂੰ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5। ਅੱਛਾ ਇੱਕ ਛੋਟੀ ਜਿਹੀ ਗੱਲ ਇੱਥੇ ਕਰਨੀ ਹੋਰ ਬੜੀ ਜ਼ਰੂਰੀ ਆ, ਬੀਸੀ ਦੇ ਇਲੈਕਸ਼ਨ ਦੇ ਨਾਲ ਹੀ ਜੁੜਦੀ ਗੱਲ ਆ ਇਹ। ਓਵਰ ਦਾ ਵੀਕਐਂਡ ਬਹੁਤ ਜ਼ਿਆਦਾ ਸੋਸ਼ਲ ਮੀਡੀਆ 'ਤੇ ਖਲਾਰਾ ਪਿਆ ਰਿਹਾ ਕਿ ਬੀਸੀ ਦੇ ਵਿੱਚ ਜਿਹੜੀ ਵੋਟਾਂ ਦੇ ਸਿਸਟਮ ਨੂੰ ਲੈ ਕੇ ਕੰਸਪੀਰੇਸੀ ਥਿਊਰੀਜ਼ ਚੱਲਦੀਆਂ ਰਹੀਆਂ ਕਿ ਜੀ ਵੋਟਾਂ ਦੇ ਵਿੱਚ ਕੋਈ ਗੜਬੜ ਤਾਂ ਨਹੀਂ ਹੋਈ, ਜਾਂ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਕੰਸਪੀਰੇਸੀ ਥਿਊਰੀਜ਼ ਫਲੋਟ ਕਰ ਰਹੇ ਨੇ, ਕੀ ਕਹਿ ਰਹੇ ਨੇ ਉਹਦੀ ਡਿਟੇਲ ਦੇ ਵਿੱਚ ਜਾਣ ਦੀ ਕੋਈ ਜ਼ਰੂਰਤ ਨਹੀਂ। ਪਰ ਇੱਥੇ ਇਹ ਗੱਲ ਬੜੀ ਜ਼ਰੂਰੀ ਹੈ ਕਿ ਬੀਸੀ ਦੇ ਵਿੱਚ ਜਿਹੜਾ ਇਲੈਕਸ਼ਨ ਪ੍ਰੋਸੈਸ ਹੈ, ਜਿਹੜੀਆਂ ਵੋਟਾਂ ਦੀ ਗਿਣਤੀ ਮਿਣਤੀ ਹੋ ਰਹੀ ਆ, ਵੱਖੋ ਵੱਖਰੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਵੱਲੋਂ ਆਪੋ ਆਪਣੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਇਲੈਕਸ਼ਨਜ਼ ਬੀਸੀ ਦੇ ਵੋਟਾਂ ਦੀ ਗਿਣਤੀ ਦੇ ਪ੍ਰੋਸੈਸ ਦੇ ਵਿੱਚ ਜਿਹੜੇ ਸਕਰੂਟਨੀਅਰਸ ਨੇ ਉਹਨਾਂ ਨੂੰ ਮੌਜੂਦ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਅਤੇ ਉਹ ਉਹਨਾਂ ਦੇ ਸਕਰੂਟਨੀਅਰਸ ਉੱਥੇ ਮੌਜੂਦ ਰਹੇ ਵੀ ਨੇ। ਸੋ ਇਸ ਕਰਕੇ ਜਿਹੜੀ ਔਨਲਾਈਨ ਕੁਝ ਗੱਲਬਾਤ ਚੱਲਦੀ ਪਈ ਹੈ ਕਿ ਜੀ ਕੁਝ ਗੜਬੜ ਹੋਈ ਹੋ ਸਕਦੀ ਹੈ, ਕੋਈ ਧਾਂਦਲੀ ਤਾਂ ਨਹੀਂ ਹੋਈ ਵੋਟਾਂ ਦੀ ਗਿਣਤੀ 'ਚ, ਜਾਂ ਵੋਟਾਂ ਕਿਵੇਂ ਪਵਾਈਆਂ ਗਈਆਂ, ਉਹ ਨਿਰੀ ਕੰਸਪੀਰੇਸੀ ਥਿਊਰੀ ਹੈ ਜਿਸਦਾ ਕਿ ਸਾਰੀਆਂ ਪਾਰਟੀਆਂ ਵੱਲੋਂ ਖੰਡਨ ਕਰ ਦਿੱਤਾ ਗਿਆ ਹੈ ਈਵਨ। ਸੋ ਇਸ ਗੱਲ ਦਾ ਜ਼ਰੂਰ ਖਿਆਲ ਰੱਖੀਏ। ਇਹ ਖਿਲਾਰਾ ਸਾਰਾ ਪਿਆ ਕਿੱਥੋਂ, ਰੀਜ਼ਨ ਕੀ ਹੋਇਆ? ਗੱਲ ਇੱਕ ਇਹ ਚੱਲ ਪਈ ਕਿ ਇੱਕ ਇਹ ਕਲੇਮ, ਇੱਕ ਇਹ ਦਾਅਵਾ ਕੀਤਾ ਗਿਆ ਕਿ ਇਲੈਕਸ਼ਨਜ਼ ਬੀ ਸੀ ਦੇ ਇੱਕ ਅਧਿਕਾਰੀ ਵੱਲੋਂ ਕੁਝ ਅਨਮਾਰਕਡ ਬੈਲਟਸ, ਐਡਵਾਂਸ ਵੋਟਿੰਗ ਜਦੋਂ ਚੱਲਦੀ ਪਈ ਸੀ ਨਾ 10 ਤੋਂ ਲੈ ਕੇ 16 ਅਕਤੂਬਰ ਵਿਚਕਾਰ, ਤਾਂ ਕੁਝ ਖਾਲੀ ਅਨਮਾਰਕਡ ਬੈਲਟਸ ਇਲੈਕਸ਼ਨਜ਼ ਬੀ ਸੀ ਦਾ ਇੱਕ ਅਧਿਕਾਰੀ ਆਪਣੇ ਘਰ ਲੈ ਗਿਆ। ਜਿਹੜਾ ਬੀ ਸੀ ਦਾ ਇਲੈਕਸ਼ਨਜ਼ ਐਕਟ ਹੈ ਅਤੇ ਇਲੈਕਸ਼ਨਜ਼ ਬੀ ਸੀ ਦੇ ਜਿਹੜੇ ਰੂਲਸ ਨੇ, ਉਹਨਾਂ ਦੇ ਅਧੀਨ ਕੁਝ ਸਪੈਸੀਫਿਕ ਸਰਕਮਸਟੈਂਸਿਸ ਦੇ ਵਿੱਚ ਇਲੈਕਸ਼ਨਜ਼ ਬੀ ਸੀ ਦੇ ਅਧਿਕਾਰੀ ਨੂੰ ਖਾਲੀ ਬੈਲਟ, ਅਨਮਾਰਕਡ ਬੈਲਟ ਜਿਹਦੇ ਵਿੱਚ ਵੋਟਾਂ ਨਿਸ਼ਾਨ ਨਹੀਂ ਲਗਾਇਆ ਕਿਸੇ ਵੋਟਰ ਨੇ, ਉਹਨਾਂ ਨੂੰ ਆਪਣੇ ਘਰ ਲਿਜਾਣ ਦੀ ਇਜਾਜ਼ਤ ਹੈ ਅੰਡਰ ਸਰਟਨ ਸਪੈਸੀਫਿਕ ਸਰਕਮਸਟੈਂਸਿਸ। ਰੂਲ ਕੀ ਕਹਿੰਦਾ ਕਿ ਜਿਹੜੇ ਅਨਯੂਜ਼ਡ ਬੈਲਟਸ ਨੇ ਅਤੇ ਬੈਲਟ ਬਾਕਸਿਸ ਨੇ ਉਹਨਾਂ ਨੂੰ ਡਿਸਟ੍ਰਿਕਟ ਆਫਿਸ ਆਫਿਸ ਦੇ ਵਿੱਚ ਵਾਪਸ ਲਿਆਂਦਾ ਜਾਣਾ ਚਾਹੀਦਾ ਫੋਰ ਸਿਕਿਓਰ ਸਟੋਰੇਜ। ਜਦੋਂ ਐਡਵਾਂਸ ਵੋਟਿੰਗ ਚੱਲ ਰਹੀ ਹੁੰਦੀ ਆ ਕਿ ਜਿਹੜੇ ਉਹ ਤੁਹਾਡੇ ਬੈਲਟਸ ਨੇ ਖਾਲੀ, ਉਹਨਾਂ ਨੂੰ ਤੁਸੀਂ ਡਿਸਟ੍ਰਿਕਟ ਆਫਿਸ ਦੇ ਵਿੱਚ ਜਾ ਕੇ ਜਮ੍ਹਾਂ ਕਰਾ ਦਿਓ। ਪਰ ਜਿਹੜੇ ਹੁਣ ਵੋਟਿੰਗ ਸਟੇਸ਼ਨਸ 'ਤੇ, ਪੋਲਿੰਗ ਸਟੇਸ਼ਨਸ 'ਤੇ ਜਿਹੜੇ ਅਧਿਕਾਰੀ ਕੰਮ ਕਰ ਰਹੇ ਨੇ, ਜੇ ਉਹਨਾਂ ਵਾਸਤੇ ਡਿਸਟੈਂਸ ਬਹੁਤ ਜ਼ਿਆਦਾ ਹੈ ਡਿਸਟ੍ਰਿਕਟ ਆਫਿਸ ਤੱਕ ਜਾਣ ਦਾ, ਤਾਂ ਉਹ ਫਿਰ ਆਪਣੇ ਘਰ ਉਹਨਾਂ ਖਾਲੀ ਬੈਲਟਸ ਨੂੰ ਲਿਜਾ ਸਕਦੇ ਨੇ। ਅਤੇ ਜਿਹੜੀ ਇਹ ਅਨਮਾਰਕਡ ਬੈਲਟਸ ਨੂੰ ਕਿਸੇ ਵੋਟਿੰਗ ਇਲੈਕਸ਼ਨ ਬੀ ਸੀ ਦੇ ਅਧਿਕਾਰੀ ਦੇ ਘਰ ਰੱਖਣਾ, ਇਹ ਖਾਸ ਤੌਰ 'ਤੇ ਬੀ ਸੀ ਦਾ ਜਿਹੜਾ ਰੂਰਲ ਇਲਾਕਾ ਹੈ, ਜਿਹੜੀਆਂ ਛੋਟੀਆਂ ਕਮਿਊਨਿਟੀਜ਼ ਨੇ, ਉੱਥੇ ਵੋਟਿੰਗ ਦਾ ਇੱਕ ਬਹੁਤ ਅਹਿਮ ਪਹਿਲੂ ਹੈ ਇਹ। ਅਗੇਨ, ਖਾਲੀ ਬੈਲਟਸ, ਮਾਰਕਡ ਬੈਲਟਸ ਨਹੀਂ। ਅਤੇ ਇਸੇ ਕਰਕੇ ਜਿਹੜੀ ਉਹ ਕੰਸਪੀਰੇਸੀ ਥਿਊਰੀ ਆ ਵੀ ਕਿਤੇ ਇੱਦਾਂ ਤਾਂ ਨਹੀਂ ਖਾਲੀ ਬੈਲਟਸ ਨੂੰ ਕਿਸੇ ਨੇ ਮਾਰਕ ਕਰਕੇ ਬਾਅਦ ਜਮ੍ਹਾਂ ਕਰਾ ਦਿੱਤਾ ਗਿਆ ਦਿੱਤਾ ਹੋਵੇ, ਸੋ ਉਸ ਚੀਜ਼ ਦਾ ਖੰਡਨ ਵੱਖੋ ਵੱਖਰੇ ਐਕਸਪਰਟਸ ਵੱਲੋਂ, ਇਲੈਕਸ਼ਨਜ਼ ਬੀ ਸੀ ਵੱਲੋਂ, ਈਵਨ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਮੇਨ, ਸਾਰਿਆਂ ਵੱਲੋਂ ਇਸ ਚੀਜ਼ ਨੂੰ ਰੱਦ ਕੀਤਾ ਗਿਆ। ਪਰ ਔਨਲਾਈਨ ਇਸ ਚੀਜ਼ ਨੂੰ ਲੈ ਕੇ ਕੰਸਪੀਰੇਸੀ ਥਿਊਰੀ ਜ਼ਰੂਰ ਚੱਲਦੀ ਪਈ ਹੈ। ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਅਵ ਵੱਲੋਂ ਅੱਜ ਸਵੇਰੇ ਇੱਕ ਬੜੀ ਕੈਂਪੇਨ ਸਟਾਈਲ ਵੀਡੀਓ ਜਾਰੀ ਕੀਤੀ ਗਈ ਆ, ਅਤੇ ਉਹਨਾਂ ਨੇ ਨਾਲ ਹੀ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ। ਉਹਦੇ ਵਿੱਚ ਐਲਾਨ ਇਹ ਕੀਤਾ ਕਿ ਜੇ ਪੀਅਰ ਪੋਲੀਅਵ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਦੇ ਨੇ, ਅਤੇ ਨਵੇਂ ਘਰਾਂ ਦੇ ਉੱਪਰ, ਨਵੇਂ ਘਰਾਂ ਦੀ ਵਿਕਰੀ ਦੇ ਉੱਪਰ ਜਿਹੜੀ GST ਲੱਗਦੀ ਆ, ਜੇ ਘਰ ਦੀ ਕੀਮਤ $1 million ਤੋਂ ਹੇਠਾਂ ਹੋਵੇਗੀ ਤਾਂ ਉਹਦੇ ਉੱਪਰੋਂ ਉਹ 5% GST ਐਲੀਮੀਨੇਟ ਕਰ ਦੇਣਗੇ। ਉਹਨਾਂ ਨੇ ਐਗਜ਼ਾਮਪਲ ਇਹ ਦਿੱਤਾ ਕਿ ਜੇ 8 lakh ਦਾ ਘਰ ਆ, ਬ੍ਰੈਂਡ ਨਿਊ ਘਰ ਆ, ਉੱਥੇ 5% ਦੇ ਹਿਸਾਬ ਨਾਲ $40,000 GST ਦੇਣੀ ਪੈਂਦੀ ਆ ਬਾਇਰ ਨੂੰ, ਅਤੇ ਉਹਨੂੰ ਐਲੀਮੀਨੇਟ ਕਰਨ ਦੇ ਨਾਲ ਹਰ ਸਾਲ ਪੀਅਰ ਪੋਲੀਅਵ ਦਾ ਇਹ ਕਹਿਣਾ ਕਿ 30,000 ਨਵੇਂ ਘਰ ਕੰਸਟਰਕਟ ਹੋ ਸਕਣਗੇ, ਕਿਉਂਕਿ ਇਹਦੇ ਨਾਲ ਕੰਸਟਰਕਸ਼ਨ ਐਕਟੀਵਿਟੀ ਨੂੰ ਹੁਲਾਰਾ ਮਿਲੇਗਾ। ਸਾਨੂੰ ਪਤਾ ਹੈ ਕਿ ਅਫੋਰਡੇਬਿਲਿਟੀ ਚੈਲੰਜਸ ਖਾਸ ਤੌਰ 'ਤੇ ਪਿਛਲੇ ਲਗਭਗ 2-2.5 years ਦੇ ਵਿੱਚ ਬਹੁਤ ਜ਼ਿਆਦਾ ਡਿਸਕਸ ਹੋਏ। ਇਨਫੈਕਟ ਪੀਅਰ ਪੋਲੀਅਵ ਦੀ ਪਾਪੂਲੈਰਿਟੀ ਦੇ ਵਿੱਚ ਇੱਕ ਵਾਧੇ ਪਿੱਛੇ ਇੱਕ ਜਿਹੜਾ ਰੀਜ਼ਨ, ਇੱਕ ਸੋਲਿਡ ਰੀਜ਼ਨ ਇਹ ਵੀ ਰਿਹਾ ਕਿ ਅਫੋਰਡੇਬਿਲਿਟੀ ਕ੍ਰਾਈਸਿਸ ਨੂੰ ਆਧਾਰ ਬਣਾ ਕੇ ਉਹਨਾਂ ਨੇ ਜਸਟਿਨ ਟਰੂਡੋ ਤੇ ਲਿਬਰਲ ਸਰਕਾਰ ਦੇ ਉੱਪਰ ਬੜੇ ਅਸਰਦਾਰ ਹਮਲੇ ਕੀਤੇ ਨੇ ਪਿਛਲੇ ਵਰ੍ਹਿਆਂ ਦੇ ਵਿੱਚ, ਪਰ ਹੁਣ ਜਿਉਂ ਜਿਉਂ ਸਥਿਤੀ ਤਬਦੀਲ ਹੋ ਰਹੀ ਆ, ਜਿਉਂ ਜਿਉਂ ਹੁਣ ਵਿਆਜ ਦਰਾਂ ਦੇ ਵਿੱਚ ਕਟੌਤੀ ਹੋ ਰਹੀ ਆ, ਓਵਰਆਲ ਮਾਰਕੀਟ ਦੇ ਵਿੱਚ ਐਕਟੀਵਿਟੀ ਜਿਹੜੀ ਮੱਠੀ ਪੈ ਗਈ ਆ ਉਹ ਸੋਲੇ ਦੀ, ਅਤੇ ਉਹਦੇ ਕਰਕੇ ਅੱਛਾ ਹੁਣ ਸਰਕਾਰ ਨੇ, ਫੈਡਰਲ ਸਰਕਾਰ ਨੇ ਆਉਂਦੇ ਸਾਲਾਂ ਦੇ ਵਿੱਚ ਇਮੀਗ੍ਰੇਸ਼ਨ ਟਾਰਗੇਟਸ ਵੀ ਘਟਾ ਦਿੱਤੇ ਨੇ, ਉਹ ਸਭ ਦਾ ਜਿਹੜਾ ਕੰਬਾਈਂਡ ਇੰਪੈਕਟ ਆ, ਅਜੇ ਅਫਕੋਰਸ ਓਵਰਨਾਈਟ 'ਤੇ ਨਹੀਂ ਪਤਾ ਲੱਗਦਾ ਕਿ ਉਹਦਾ ਅਫੋਰਡੇਬਿਲਟੀ ਦੇ ਉੱਪਰ ਕੋਈ ਪੋਜ਼ਿਟਿਵ ਇੰਪੈਕਟ ਪਿਆ ਕਿ ਨਹੀਂ, ਪਰ ਜੋ ਸੰਕੇਤ ਨੇ ਉਹ ਇਸ ਗੱਲ ਵੱਲ ਇਸ਼ਾਰਾ ਜ਼ਰੂਰ ਕਰਦੇ ਨੇ ਕਿ ਆਉਂਦੇ ਮਹੀਨਿਆਂ ਅਤੇ ਸਾਲਾਂ ਦੇ ਵਿੱਚ ਅਫੋਰਡੇਬਿਲਟੀ ਦਾ ਕ੍ਰਾਈਸਿਸ, ਸ਼ਾਇਦ ਹਾਊਸਿੰਗ ਅਫੋਰਡੇਬਿਲਟੀ ਨੂੰ ਜੇ ਅਸੀਂ ਆਈਸੋਲੇਟ ਕਰਕੇ ਵੇਖੀਏ ਤਾਂ ਸ਼ਾਇਦ ਉਸ ਕਦਰ ਨਾ ਰਹੇ ਜਿਹੋ ਜਿਹਾ ਕਿ ਪਿਛਲੇ 2-2.5 ਸਾਲ ਦੇ ਵਿੱਚ ਰਿਹਾ ਹੈ। ਨੋਟ ਟੂ ਸੇ ਕਿ ਇੱਦਾਂ ਨਹੀਂ ਆ ਕਿ ਇੱਕਦਮ ਘਰ ਸਾਰਿਆਂ ਵਾਸਤੇ ਬਹੁਤ ਜ਼ਿਆਦਾ ਅਫੋਰਡੇਬਲ ਹੋ ਜਾਣਗੇ, ਖਾਸ ਤੌਰ 'ਤੇ ਗ੍ਰੇਟਰ ਟੋਰੋਂਟੋ ਅਤੇ ਗ੍ਰੇਟਰ ਵੈਨਕੂਵਰ ਇਲਾਕੇ ਦੇ ਵਿੱਚ ਜਿਹੜੀਆਂ ਮਾਰਕੀਟਸ ਨੇ ਉਹ ਪਹਿਲਾਂ ਤੋਂ ਹੀ ਅਨਅਫੋਰਡੇਬਲ ਸੀਗੀਆਂ ਬਿਫੋਰ ਜਿਹੜਾ ਇਹ ਪੈਂਡਮਿਕ ਜਾਂ ਪੋਸਟ ਪੈਂਡਮਿਕ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਬਣਿਆ, ਉਹ ਤੋਂ ਪਹਿਲਾਂ ਤੋਂ ਹੀ ਅਫੋਰਡੇਬਿਲਟੀ ਦੀ ਸਮੱਸਿਆ ਇੱਥੇ ਬਣੀ ਹੋਈ ਸੀ। ਪਰ ਪੀਅਰ ਪੋਲੀਏ ਵੱਲੋਂ ਅੱਜ ਇਹ ਐਲਾਨ ਕੀਤਾ ਜਾਣਾ ਅਤੇ ਉਹਦੇ ਨਾਲ ਸਵਾਲ ਉਹਨਾਂ ਨੂੰ ਇਹ ਵੀ ਪੁੱਛਾਂਗੇ ਕਿ ਇਹਦੇ ਨਾਲ ਜਿਹੜਾ ਸਰਕਾਰੀ ਰੈਵਨਿਊ ਦਾ ਘਾਟਾ ਪੈਣਾ ਉਹਦੀ ਫਿਰ ਭਰਪਾਈ ਕਿੱਥੋਂ ਹੋਣੀ ਆ, ਕਿਉਂਕਿ ਇਹ ਵੀ ਇੱਕ ਅਜਿਹਾ ਵਾਅਦਾ ਹੋ ਗਿਆ ਜਿਹੜੇ ਵਾਅਦੇ 'ਤੇ ਖਰਚਾ ਹੋਣਾ, ਜਾਂ ਇਹ ਕਹਿ ਲਓ ਜਿਹੜੇ ਵਾਅਦੇ ਕਰਕੇ ਸਰਕਾਰ ਦੀ ਆਮਦਨ ਘਟਣੀ ਆ, ਅਤੇ ਜੇ ਸਰਕਾਰ ਦੀ ਆਮਦਨ ਘਟਦੀ ਹੈ, ਆਲਰੇਡੀ ਜਿਹੜੀ ਸਰਕਾਰ ਡੈਫੀਸਿਟ ਦੇ ਵਿੱਚ ਚੱਲ ਰਹੀ ਆ, ਉਹਦੀ ਫਿਰ ਭਰਪਾਈ ਕਿਹੜੇ ਪਾਸਿਓਂ ਹੋਣੀ ਆ, ਟੈਕਸ ਵਧਾ ਕੇ ਜਾਂ ਕੋਈ ਹੋਰ ਤਰੀਕੇ ਨਾਲ। ਹਾਲਾਂਕਿ ਵੈਸੇ ਪੀਅਰ ਪੋਲੀਏਵ ਦੀ ਟੀਮ ਵੱਲੋਂ ਜਿਹੜੀ ਅੱਜ ਸਵੇਰੇ ਪ੍ਰੈਸ ਰਿਲੀਜ਼ ਭੇਜੀ ਗਈ ਆ, ਉਹਨਾਂ ਦਾ ਇਹ ਕਹਿਣਾ ਕਿ ਜਿਹੜੇ ਅਸੀਂ ਇਸ GST ਮੁਆਫ਼ ਕਰਕੇ, ਨਵੇਂ ਘਰਾਂ ਤੋਂ GST ਮੁਆਫ਼ ਕਰਕੇ ਜਿਹੜੇ ਪੈਸੇ ਬਚਣਗੇ ਜਾਂ ਜਿਹੜੇ ਪੈਸੇ ਸਾਡੇ ਜਿਹੜਾ ਰੈਵਨਿਊ ਦਾ ਲੌਸ ਹੋਏਗਾ ਉਹਦੀ ਭਰਪਾਈ ਅਸੀਂ ਸਰਕਾਰ ਵੱਲੋਂ ਹੋਰ ਕੀਤੇ ਜਾਂਦੇ ਮਨਾ ਮੋਹੀ ਖਰਚਿਆਂ ਦੀ ਬਚਤ ਦੇ ਰਾਹੀਂ ਲੱਭ ਲੈਣੀ ਆ। ਉਹਨੇ ਕਿਹਾ ਵੀ ਤਕਰੀਬਨ $6 billion ਅਜਿਹਾ ਖਰਚਾ ਜਿਹੜਾ ਸਰਕਾਰ ਵੱਲੋਂ ਫਾਲਤੂ ਦਾ ਖਰਚਾ ਕੀਤਾ ਜਾਂਦਾ, ਅਤੇ ਜਦੋਂ ਅਸੀਂ ਉਹਨੂੰ ਕੰਟੇਨ ਕਰਾਂਗੇ, ਇੱਕ ਤਾਂ ਉਹਨੇ ਜਿਹੜਾ ਇਸ ਟੈਕਸ ਦੀ ਕਟੌਤੀ ਕਰਕੇ ਰੈਵਨਿਊ ਦਾ ਲੌਸ ਹੈ ਉਹ ਉੱਧਰੋਂ ਪੂਰਾ ਹੋ ਜੂ, ਦੂਜੀ ਗੱਲ ਉਹਨਾਂ ਦਾ ਇਹ ਵੀ ਕਹਿਣਾ ਕਿ ਇਹਦੇ ਨਾਲ ਜਦੋਂ ਕੰਸਟਰਕਸ਼ਨ ਐਕਟੀਵਿਟੀ ਦੇ ਵਿੱਚ ਵਾਧਾ ਹੋਏਗਾ, ਜੇ ਸਾਲ ਦੇ 30,000 ਨਵੇਂ ਘਰ ਬਣਦੇ ਨੇ ਜੋ ਕਿ ਕੰਜ਼ਰਵੇਟਿਵਸ ਵੱਲੋਂ ਦਾਅਵਾ ਕੀਤਾ ਜਾ ਰਿਹਾ, ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਆਏ ਐਕਟੀਵਿਟੀ ਦੇ ਹੋਏ ਵਾਧੇ ਕਰਕੇ ਜਿਹੜਾ ਟੈਕਸ ਬੇਸ ਹੈ ਉਹ ਵਧੇਗਾ, ਹਾਈ ਇਨਕਮ ਜੋਬਸ ਵਧਣਗੀਆਂ, ਅਤੇ ਉਸ ਉਹਨਾਂ ਹਾਈ ਇਨਕਮ ਜੋਬਸ ਦੇ ਆਧਾਰ 'ਤੇ ਸਰਕਾਰ ਨੂੰ ਜਿਹੜਾ ਟੈਕਸ ਆਏਗਾ ਉਹਨੇ ਵੀ ਕੁਛ ਇਸ GST ਦੀ ਮੁਆਫ਼ੀ ਨੂੰ ਆਫਸੈਟ ਕਰ ਦੇਣਾ। ਸੋ ਅੱਗੇ ਚੱਲ ਕੇ ਇਸ ਬਾਰੇ ਹੋਰ ਗੱਲਬਾਤ ਕਰਦੇ ਹਾਂ, ਪਰ ਤੁਸੀਂ ਇਸ ਬਾਰੇ ਕੀ ਸੋਚਦੇ ਹੋ, ਵਟ ਡੂ ਯੂ ਥਿੰਕ? 6048070915 'ਤੇ ਮੈਸੇਜ ਕਰਕੇ ਤੁਸੀਂ ਗੱਲਬਾਤ ਸਾਂਝੀ ਕਰ ਸਕਦੇ ਹੋ। ਪ੍ਰੋਗਰਾਮ 'ਚ ਅੱਗੇ ਚੱਲ ਕੇ ਨਾ ਵੈਸੇ ਥੋੜ੍ਹੀ ਗੱਲ ਹਾਊਸਿੰਗ ਅਤੇ ਰੈਂਟਲ ਮਾਰਕੀਟ ਬਾਰੇ ਵੈਸੇ ਹੀ ਕਰਨੀ ਆ, ਜੋ ਓਪਨ ਲਾਈਨ ਸੈਗਮੈਂਟ ਇਹਦੇ ਬਾਰੇ ਹੀ ਕਰਨਾ ਕਿ ਪਿਛਲੇ ਹੁਣ ਮਹੀਨਿਆਂ ਦੌਰਾਨ ਬੈਂਕ ਆਫ ਕੈਨੇਡਾ ਨੇ ਵੀ ਵਿਆਜ ਦਰਾਂ ਦੇ ਵਿੱਚ ਕਟੌਤੀ ਕਰ ਦਿੱਤੀ ਆ, 0.25% ਇੰਟਰਸਟ ਰੇਟਸ ਡਾਊਨ ਆ ਚੁੱਕੇ ਨੇ, ਉਹਦਾ ਤੁਸੀਂ ਕੀ ਇੰਪੈਕਟ ਵੇਖ ਰਹੇ ਹੋ? ਅਤੇ ਜਿਨ੍ਹਾਂ ਨੇ ਰਿਹਾਇਸ਼ ਕਿਰਾਏ 'ਤੇ ਲੈਣੀ ਹੈ, ਕੀ ਤੁਹਾਨੂੰ ਪ੍ਰੈਕਟੀਕਲੀ ਕੀ ਲੱਗਦਾ ਪਿਆ, ਕਿਰਾਏ ਸਵੱਲੇ ਹੋਏ ਨੇ ਕਿ ਨਹੀਂ? ਕਿਉਂਕਿ ਜਦੋਂ ਡੇਟਾ ਸਾਹਮਣੇ ਆਉਂਦਾ, ਡੇਟਾ ਅਸੀਂ ਵੇਖਿਆ ਕਿ ਪਿਛਲੇ ਮਹੀਨਿਆਂ ਜਾਂ ਪਿਛਲੇ ਕੁਆਟਰਸ ਦੌਰਾਨ ਜ਼ਮੀਨੀ ਹਕੀਕਤ ਤੋਂ ਕਿੰਨਾ ਡਿਸਕਨੈਕਟਡ ਹੋਇਆ ਕਰਦਾ, ਕਿਉਂਕਿ ਜਦੋਂ ਉਸ ਡੇਟਾ ਦੇ ਆਧਾਰ 'ਤੇ ਗੱਲ ਕਰੋ ਫਿਰ ਤਾਂ ਇੰਝ ਲੱਗਦਾ ਸੀ ਕਿ ਬੜੀ ਸਥਿਤੀ ਵਧੀਆ ਹੈਗੀ ਆ, ਇਕੋਨੋਮੀ ਚੱਲ ਹੀ ਬੜੀ ਚੰਗੀ ਰਹੀ ਆ, ਪਰ ਜ਼ਮੀਨੀ ਹਕੀਕਤ ਕੁਝ ਵੱਖਰੀ ਸੀ। ਹੁਣ ਡੇਟਾ ਇਹ ਕਹਿੰਦਾ ਕਿ ਕਿਰਾਏ ਹੁਣ ਸਵੱਲੇ ਹੋਣੇ ਸ਼ੁਰੂ ਹੋ ਗਏ ਨੇ, ਪਰ ਜ਼ਮੀਨੀ ਹਕੀਕਤ ਕੀ ਹੈ? ਅੱਗੇ ਚੱਲ ਕੇ ਉਸ ਬਾਰੇ ਗੱਲ ਕਰਾਂਗੇ ਜਦੋਂ ਟੈਲੀਫੋਨ ਲਾਈਨਸ ਖੁੱਲ੍ਹਣਗੀਆਂ, ਤੁਸੀਂ ਆਪਣੇ ਵਿਚਾਰ ਲੈ ਕੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਲ ਹੋਣਾ। ਅੱਛਾ, ਇਸ ਸਭ ਦੇ ਵਿੱਚ ਓਵਰ ਦ ਵੀਕਐਂਡ ਐਬਕਸ ਡੇਟਾ ਵੱਲੋਂ ਇੱਕ ਸਰਵੇਖਣ ਰਿਲੀਜ਼ ਕੀਤਾ ਗਿਆ ਫੈਡਰਲ ਪੋਲੀਟਿਕਸ ਦੇ ਨਾਲ ਸੰਬੰਧਿਤ। ਐਬਕਸ ਡੇਟਾ ਵੱਲੋਂ 17-22 ਅਕਤੂਬਰ ਵਿਚਕਾਰ, ਸੋ ਇਹ ਜਿਹੜੇ 1500 ਕੈਨੇਡੀਅਨ ਐਡਲਟਸ ਨੂੰ ਸਰਵੇ ਕੀਤਾ ਗਿਆ, ਅਤੇ ਇਹ ਫੈਡਰਲ ਵੋਟਰ ਇੰਟੈਂਸ਼ਨ ਦੀ ਪੋਲ ਮੁਤਾਬਕ ਫੈਡਰਲ ਕੰਜ਼ਰਵੇਟਿਵਸ ਪੀਅਰ ਪੋਲੀਏਵ ਦੀ ਪਾਰਟੀ ਨੂੰ 44% ਲੋਕਾਂ ਦਾ ਸਮਰਥਨ ਹਾਸਲ ਹੈ, ਲਿਬਰਲਸ ਵਾਸਤੇ ਇਹ ਸਮਰਥਨ ਸਿਰਫ 22%, ਸੋ ਕੰਜ਼ਰਵੇਟਿਵਸ ਲਿਬਰਲਸ ਤੋਂ 22 ਪੁਆਇੰਟ ਅੱਗੇ ਨੇ ਇਸ ਰੀਸੈਂਟ ਸਰਵੇਖਣ ਦੇ ਮੁਤਾਬਕ। NDP ਨੂੰ 18%, ਬਲੋਕ ਕਿਊਬੈਕਵਾ ਨੂੰ 8%, ਗ੍ਰੀਨ ਪਾਰਟੀ ਨੂੰ 5%, ਅਤੇ PPC ਪੀਪਲਸ ਪਾਰਟੀ ਆਫ ਕੈਨੇਡਾ ਮੈਕਸਿਮ ਬਰਨੀ ਵਾਲੀ ਪਾਰਟੀ, ਉਹਨਾਂ ਨੂੰ 2% ਅਤੇ ਅਦਰਸ ਨੂੰ 1% ਸਮਰਥਨ ਹੈ। ਜੇ ਰੀਜਨਲੀ ਗੱਲ ਕਰੀਏ, ਵਿਦਆਊਟ ਗੈਟਿੰਗ ਇਨ ਟੂ ਆਲ ਦ ਡੀਟੇਲਡ ਨੰਬਰਸ, ਰੀਜਨਲੀ ਵੀ ਕੰਜ਼ਰਵੇਟਿਵਸ ਸਾਰੇ ਸੂਬਿਆਂ ਦੇ ਵਿੱਚ ਅੱਗੇ ਨੇ। ਜੇ ਸਿਰਫ ਕਿਸੇ ਇੱਕ ਸੂਬੇ ਦੇ ਵਿੱਚ ਕੰਜ਼ਰਵੇਟਿਵਸ ਦੂਜੇ ਨੰਬਰ 'ਤੇ ਹੈਗੇ ਨੇ, ਦੈਟ ਇਜ਼ ਇਨ ਦਾ ਪ੍ਰੋਵਿੰਸ ਆਫ ਕਿਊਬੈਕ, ਜਿੱਥੇ ਉੱਥੋਂ ਦੀ ਖੇਤਰੀ ਪਾਰਟੀ, ਉੱਥੋਂ ਦੀ ਰੀਜਨਲ ਪਾਰਟੀ ਬਲੋਕ ਕਿਊਬੈਕ ਵਾ ਸਭ ਤੋਂ ਅੱਗੇ ਆ। ਪਰ ਕਿਊਬੈਕ ਦੇ ਵਿੱਚ ਵੀ ਭਾਵੇਂ ਕੰਜ਼ਰਵੇਟਿਵਸ ਪਹਿਲੇ ਨੰਬਰ 'ਤੇ ਨਹੀਂ ਹੈਗੇ ਪਰ ਲਿਬਰਲਸ ਤੋਂ ਫਿਰ ਵੀ ਅੱਗੇ ਨੇ ਅਤੇ ਲਿਬਰਲਸ ਤੋਂ ਇੱਕ ਪੁਆਇੰਟ ਦੀ ਲੀਡ ਹਾਸਲ ਹੈ ਕੰਜ਼ਰਵੇਟਿਵਸ ਨੂੰ ਈਵਨ ਇਨ ਦ ਪ੍ਰੋਵਿੰਸ ਆਫ ਕਿਬੈਕ। ਜੇ ਇੱਥੇ ਬੀ ਸੀ ਦੀ ਗੱਲ ਕਰੀਏ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੀਅਰ ਪੋਲੀਅਫ ਦੀ ਪਾਰਟੀ ਨੂੰ 48% ਲੋਕਾਂ ਦਾ ਸਮਰਥਨ, ਐਨ ਡੀ ਪੀ ਦੂਜੇ ਨੰਬਰ 'ਤੇ ਆਉਂਦੀ ਆ 25% ਸਮਰਥਨ, ਲਿਬਰਲਸ ਜਸਟਿਨ ਟਰੂਡੋ ਲਿਬਰਲਸ ਆਰ ਐਟ ਨੰਬਰ 3 18% ਸਮਰਥਨ ਉਹਨਾਂ ਨੂੰ ਹਾਸਲ ਹੈ। ਵੱਖੋ ਵੱਖਰੇ ਏਜ ਗਰੁੱਪਸ ਦੀ ਜੇ ਗੱਲ ਕਰੀਏ ਸਾਰੇ ਏਜ ਗਰੁੱਪਸ ਦੇ ਵਿੱਚ ਕੰਜ਼ਰਵੇਟਿਵਸ ਨੂੰ ਲੀਡ ਹਾਸਲ ਆ। ਸਰਕਾਰ ਦੀ ਅਪਰੂਵਲ ਰੇਟਿੰਗ ਵੀ ਪੁੱਛੀ ਗਈ ਕਿ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੋਕ ਕਿਵੇਂ ਜਿਹੜੇ ਰਿਸਪੋਂਡੈਂਟਸ ਨੇ ਉਹ ਕਿਵੇਂ ਵੇਖਦੇ ਨੇ। ਸਿਰਫ 24% ਜਿਹੇ ਨੇ ਜਿਹੜੇ ਇਸ ਵੇਲੇ ਜਸਟਿਨ ਟਰੂਡੋ ਦੀ ਸਰਕਾਰ ਦੀ ਪਰਫੋਰਮੈਂਸ ਨੂੰ ਅਪਰੂਵ ਕਰਦੇ ਨੇ। 61% ਰਿਸਪੋਂਡੈਂਟਸ ਫੈਡਰਲ ਲਿਬਰਲ ਸਰਕਾਰ ਦੀ ਕਾਰਗੁਜ਼ਾਰੀ ਨੂੰ ਡਿਸਅਪਰੂਵ ਕਰਦੇ ਨੇ। ਜੇ ਲੀਡਰ ਇੰਪ੍ਰੈਸ਼ਨਸ ਦੀ ਗੱਲ ਕਰੀਏ ਤਾਂ ਜਸਟਿਨ ਟਰੂਡੋ ਨੂੰ ਪੋਜ਼ਿਟਿਵਲੀ ਸਿਰਫ 23% ਵੇਖਦੇ ਨੇ ਅਤੇ ਨੈਗੇਟਿਵ ਇੰਪ੍ਰੈਸ਼ਨ 60% ਦਾ ਹੈ। ਸੋ ਜਸਟਿਨ ਟਰੂਡੋ ਦੀ ਜਿਹੜਾ ਇੰਪ੍ਰੈਸ਼ਨ ਸਕੋਰ ਆ ਜਿਹੜਾ ਨੈੱਟ ਸਕੋਰ ਆ ਉਹ -37 ਬਣਦਾ। ਜਗਮੀਤ ਸਿੰਘ ਨੂੰ 30% ਲੋਕ ਪੋਜ਼ਿਟਿਵਲੀ ਵੇਖਦੇ ਨੇ, 39% ਨੈਗੇਟਿਵਲੀ ਵੇਖਦੇ ਨੇ। ਸੋ ਜਗਮੀਤ ਸਿੰਘ ਦਾ ਜਿਹੜਾ ਨੈੱਟ ਸਕੋਰ ਹੈ ਉਹ -9 ਬਣਦਾ ਹੈ, -9। ਜਸਟਿਨ ਟਰੂਡੋ ਦਾ -37, ਜਗਮੀਤ ਸਿੰਘ ਦਾ -9। ਪੀਅਰ ਪੋਲੀਅਵ ਨੂੰ 41% ਰਿਸਪੋਂਡੈਂਟਸ ਪੋਜ਼ਿਟਿਵਲੀ ਵੇਖਦੇ ਨੇ ਅਤੇ 37% ਨੈਗੇਟਿਵਲੀ ਦੇਖਦੇ ਨੇ। ਪੀਅਰ ਪੋਲੀਅਵ ਦਾ ਨੈੱਟ ਸਕੋਰ ਬਣਦਾ ਹੈ +4%। ਜੇ ਇੱਕ ਮਹੀਨੇ ਪਹਿਲਾਂ ਨਾਲ ਵੇਖੀਏ ਤਾਂ ਇਸ ਸਰਵੇਖਣ ਮੁਤਾਬਕ ਪੀਅਰ ਪੋਲੀਅਵ ਦਾ ਜਿਹੜਾ ਇੰਪ੍ਰੈਸ਼ਨ ਹੈ ਲੋਕਾਂ ਦੇ ਵਿੱਚ ਉਹ ਥੋੜ੍ਹਾ ਜਿਹਾ ਬਿਹਤਰ ਹੋਇਆ ਸਗੋਂ। ਅਤੇ ਜਿਹੜਾ ਇਸ ਵੇਲੇ ਫੈਡਰਲ ਪੋਲੀਟਿਕਸ ਦੇ ਨਾਲ ਸੰਬੰਧਿਤ ਓਪੀਨੀਅਨ ਇਨਵਾਇਰਮੈਂਟ ਆ, ਐਬਕਸ ਡੇਟਾ ਦੀ ਪੋਲ ਇਹ ਦਰਸਾਉਂਦੀ ਹੈ ਕਿ ਉਹ ਫੇਅਰਲੀ ਲੌਕਡ ਇਨ ਹੈ, ਉਹ ਹੁਣ ਇੰਟਰੈਂਚ ਹੋ ਚੁੱਕਾ, ਪੱਕਾ ਹੀ ਹੋ ਚੁੱਕਿਆ। ਕੰਜ਼ਰਵੇਟਿਵਸ, ਅੱਛਾ ਇਹ ਵੀ ਨਾ ਭੁੱਲੀਏ, ਅਜੇ ਐਡਵਰਟਾਈਜ਼ਿੰਗ 'ਤੇ ਚੋਖੇ ਪੈਸੇ ਖਰਚਦੇ ਪਏ ਨੇ ਕੰਜ਼ਰਵੇਟਿਵਸ ਵੱਲੋਂ ਸੋਸ਼ਲ ਮੀਡੀਆ 'ਤੇ, ਬਾਕੀ ਵੱਖੋ ਵੱਖਰੇ ਰਿਵਾਇਤੀ ਮੀਡੀਆ ਆਊਟਲੈਟਸ 'ਤੇ, ਹੋਰਨਾਂ ਥਾਵਾਂ 'ਤੇ ਐਡਵਰਟਾਈਜ਼ਿੰਗ ਕਾਫੀ ਕੀਤੀ ਜਾ ਰਹੀ ਆ ਅਜੇ ਤੱਕ, ਭਾਵੇਂ ਉਹ ਲਿਬਰਲਸ ਹੋਣ, ਐਨ ਡੀ ਪੀ ਹੋਣ ਜਾਂ ਕੰਜ਼ਰਵੇਟਿਵਸ ਦੇ ਵਿਰੋਧ ਕਰਨ ਵਾਲੇ ਬਾਕੀ ਦੇ ਕੋਈ ਗਰੁੱਪਸ ਹੋਣ, ਉਹਨਾਂ ਵੱਲੋਂ ਕੋਈ ਐਡਵਰਟਾਈਜ਼ਿੰਗ ਮੁਹਿੰਮ ਅਜੇ ਤੱਕ ਨਹੀਂ ਵਿੱਢੀ ਗਈ। ਜਦੋਂ ਉਹ ਐਡਵਰਟਾਈਜ਼ਿੰਗ ਸ਼ੁਰੂ ਹੁੰਦੀ ਆ ਉਸਦਾ ਕੀ ਅਸਰ ਪੈਂਦਾ, ਇਹ ਗੱਲ ਵੀ ਦੇਖਣ ਵਾਲੀ ਹੋਏਗੀ। ਇਸੇ ਸਰਵੇਖਣ ਦੇ ਵਿੱਚ ਇਹ ਵੀ ਪੁੱਛਿਆ ਗਿਆ ਕਿ ਅਗਲਾ ਇਲੈਕਸ਼ਨ ਕੌਣ ਜਿੱਤੂ, ਰਿਗਾਰਡਲੈਸ ਆਫ ਕਿ ਜਿਹੜੇ ਰਿਸਪੋਂਡੈਂਟ ਸੀਗੇ ਉਹ ਕਿਹੜੀ ਪਾਰਟੀ ਦੇ ਹਮਾਇਤੀ ਨੇ। 52% ਦਾ ਇਹ ਕਹਿਣਾ ਸੀ ਵੀ ਉਹਨਾਂ ਨੂੰ ਇੰਝ ਮਹਿਸੂਸ ਹੁੰਦਾ ਕਿ ਅਗਲਾ ਫੈਡਰਲ ਇਲੈਕਸ਼ਨ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਜਾਣਾ ਹੈ। ਸਿਰਫ 17% ਦਾ ਇਹ ਮੰਨਣਾ ਹੈ ਕਿ ਲਿਬਰਲ ਪਾਰਟੀ ਅਗਲਾ ਇਲੈਕਸ਼ਨ ਜਿੱਤ ਸਕਦੀ ਹੈ, ਜਸਟਿਨ ਟਰੂਡੋ ਅਗਲੇ ਪ੍ਰਧਾਨ ਮੰਤਰੀ ਬਣ ਸਕਦੇ ਨੇ। ਐਨ ਡੀ ਪੀ ਸਿਰਫ 8% ਨੂੰ ਲੱਗਦਾ ਕਿ ਅਗਲਾ ਇਲੈਕਸ਼ਨ ਜਿੱਤ ਸਕਦੇ ਨੇ। 23% ਅਜਿਹੇ ਰਿਸਪੋਂਡੈਂਟ ਸਨ ਜਿਹੜੇ ਕਿ ਅਨਸ਼ੋਰ ਨੇ, ਜਿਨ੍ਹਾਂ ਨੂੰ ਪੱਕਾ ਨਹੀਂ ਪਤਾ, ਜਿਹੜੇ ਕਹਿ ਨਹੀਂ ਸਕਦੇ ਅਜੇ ਕਿ ਅਗਲਾ ਇਲੈਕਸ਼ਨ ਕਿਹੜੀ ਪਾਰਟੀ ਫੈਡਰਲ ਲੈਵਲ 'ਤੇ ਕਿਹੜੀ ਪਾਰਟੀ ਬਾਜ਼ੀ ਮਾਰੇਗੀ। ਪਰ 52% ਦਾ ਅਜੇ ਇਹ ਮੰਨਣਾ ਕਿ ਕੰਜ਼ਰਵੇਟਿਵ ਪਾਰਟੀ ਅਗਲਾ ਇਲੈਕਸ਼ਨ ਜਿੱਤ ਜਾਏਗੀ। ਅਤੇ ਹੁਣ ਦੇਖਣ ਵਾਲੀ ਗੱਲ ਇਹ ਹੋਣੀ ਆ ਕਿ ਕੀ ਲਿਬਰਲਸ ਜਸਟਿਨ ਟਰੂਡੋ ਦੀ ਲੀਡਰਸ਼ਿਪ ਦੇ ਹੇਠ ਨੈਸ਼ਨਲੀ ਕੰਪੈਟੀਟਿਵ ਹੋ ਸਕਦੇ ਨੇ ਕਿ ਨਹੀਂ। ਇਹਦੇ ਵਿੱਚ ਇੱਕ ਹੋਰ ਬਹੁਤ ਵੱਡਾ ਵੇਰੀਏਬਲ ਇਹ ਹੈ, ਅਗਲੇ ਹਫ਼ਤੇ ਅਮਰੀਕਾ ਦੇ ਵਿੱਚ ਵੀ ਵੋਟਾਂ ਪੈਣੀਆਂ ਨੇ। US ਇਲੈਕਸ਼ਨ ਦਾ ਕੈਨੇਡੀਅਨ ਪੋਲੀਟਿਕਸ ਅਤੇ ਕੈਨੇਡੀਅਨ ਵੋਟਰਸ ਦੀ ਇੰਟੈਂਸ਼ਨ ਦੇ ਉੱਪਰ ਕੀ ਅਸਰ ਪੈਂਦਾ, ਉਹ ਗੱਲ ਵੀ ਦੇਖਣ ਵਾਲੀ ਹੋਏਗੀ। ਉੱਥੇ ਕਿਹੜੀ ਅਗਲੀ ਐਡਮਿਨਿਸਟ੍ਰੇਸ਼ਨ ਆਉਂਦੀ ਹੈ, ਇਨਕਮਿੰਗ ਐਡਮਿਨਿਸਟ੍ਰੇਸ਼ਨ ਕਿਹੜੀ ਹੋਏਗੀ, ਉਹ ਵੀ ਦੇਖਣਾ ਹੋਏਗਾ ਕਿ ਉਹ ਕੈਨੇਡੀਅਨ ਵੋਟਰਸ ਦਾ ਝੁਕਾਅ ਕਿਹੜੇ ਪਾਸੇ ਨੂੰ ਕਰਦੀ ਹੈ। ਹਾਲਾਂਕਿ ਇਹ ਨਾ ਭੁੱਲੀਏ ਕਿ ਜਦੋਂ ਪਿਛਲਾ ਫਰੀ ਟ੍ਰੇਡ ਅਗਰੀਮੈਂਟ ਜਦੋਂ ਨੈਗੋਸ਼ੀਏਟ ਕੀਤਾ ਗਿਆ ਸੀ, ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਨਾਲ ਜਿਹੜਾ ਨਿਊ ਨੈਫਟਾ, ਨੌਰਥ ਅਮਰੀਕਾ ਫਰੀ ਟ੍ਰੇਡ ਅਗਰੀਮੈਂਟ, ਜਿਹਨੂੰ ਫਿਰ ਚੇਂਜ ਕਰਕੇ USMCA ਦਾ ਨਾਂ ਦੇ ਦਿੱਤਾ ਗਿਆ, ਉਹ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਉਹ ਨੈਗੋਸ਼ੀਏਸ਼ਨ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਹੀ ਕੀਤੀ ਗਈ ਸੀ। ਉਦੋਂ ਕ੍ਰਿਸਟੀਆ ਫਰੀਲੈਂਡ ਸਾਡੇ ਜਿਹੜੇ ਇਹਨਾਂ ਨੇ ਜਾ ਕੇ ਸਾਰੀ ਜਿਹੜੀ ਨੈਗੋਸ਼ੀਏਸ਼ਨ ਸੀਗੀਆਂ ਫਰੀ ਟ੍ਰੇਡ ਵਾਲੀਆਂ, ਇਹਨਾਂ ਨੇ ਕੀਤੀਆਂ ਸਨ ਜਾ ਕੇ ਫੋਰਨ ਅਫੇਅਰਸ ਸਹਿਤ। ਸੋ ਜਸਟਿਨ ਟਰੂਡੋ ਦੀ ਸਰਕਾਰ ਦੀ ਜਾਂ ਕਹਿ ਲਓ ਟਰੈਕ ਰੈਕਰਡ 'ਤੇ ਹੈ ਡੋਨਲਡ ਟਰੰਪ ਦੇ ਨਾਲ ਡੀਲ ਕਰਕੇ, ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਨਾਲ ਟ੍ਰੇਡ ਡੀਲ ਉੱਪਰ ਗੱਲਬਾਤ ਕਰਕੇ ਉਹਦੇ ਵਿੱਚੋਂ ਕੋਈ ਕੰਸੈਂਸਸ ਬਣਾ ਸਕਣ ਦਾ, ਪਰ ਸਾਨੂੰ ਉਹ ਪਤਾ ਵੀ ਉਹ ਰਾਹ ਔਖਾ ਬੜਾ ਰਿਹਾ ਸੀ। ਪਰ ਅਗੇਨ ਅਜੇ ਦੇਰ ਇਜ਼ ਮੈਨੀ ਅ ਸਲਿਪ ਬਿਟਵੀਨ ਦ ਕੱਪ ਐਂਡ ਦ ਲਿਪ। ਅਜੇ ਤਾਂ ਅਮਰੀਕਾ ਦੇ ਵਿੱਚ 5 ਤਰੀਕ ਨੂੰ ਵੋਟਾਂ ਪੈਣੀਆਂ, ਸੋ ਵੇਖਦੇ ਹਾਂ ਉੱਥੇ ਨਤੀਜੇ ਕੀ ਆਉਂਦੇ ਨੇ। ਪਰ ਇਹ ਗੱਲ ਪੱਕੀ ਆ ਕਿ ਉਹਨਾਂ ਨਤੀਜਿਆਂ ਦਾ ਕੈਨੇਡਾ ਦੇ ਵਿੱਚ ਕੈਨੇਡੀਅਨ ਵੋਟਰਸ ਦੀ ਇੰਟੈਂਸ਼ਨ, ਕੈਨੇਡੀਅਨ ਵੋਟਰਸ ਦੇ ਕਿਹੜੀ ਪਾਰਟੀ ਵੱਲ ਝੁਕਾ ਰੱਖਣਗੇ ਉਹਦੇ ਉੱਪਰ ਕੁਝ ਇੰਪੈਕਟ ਜ਼ਰੂਰ ਪੈ ਸਕਦਾ ਹੈ, ਬਾਕੀ ਦੈਟ ਰਿਮੇਨਸ ਟੂ ਬੀ ਸੀਨ। ਸਪੀਕਿੰਗ ਆਫ ਕੈਨੇਡਾਜ਼ ਫੈਡਰਲ ਪੋਲੀਟਿਕਸ, ਜਸਟਿਨ ਟਰੂਡੋ ਨੂੰ ਜਿਹੜੀਆਂ 2 ਡੈਡਲਾਈਨਸ ਬੀਤੇ ਦਿਨੀ ਦਿੱਤੀਆਂ ਗਈਆਂ ਸੀ, ਉਹ ਇਸੇ ਹਫ਼ਤੇ ਉਹ ਡੈਡਲਾਈਨਸ ਇਸੇ ਹਫ਼ਤੇ ਮੈਚੋਰ ਹੋ ਰਹੀਆਂ ਨੇ। ਇੱਕ ਤਾਂ ਅੱਜ ਹੀ ਆ 28 ਤਰੀਕ, ਪਿਛਲੇ ਹਫ਼ਤੇ ਲਿਬਰਲ ਕੌਕਸ ਮੀਟਿੰਗ ਜਿਹੜੀ ਹੋਈ ਸੀ, ਅਸੀਂ ਤੁਹਾਡੇ ਨਾਲ ਬੜੀ ਡਿਟੇਲ ਦੇ ਵਿੱਚ ਪਿਛਲੇ ਹਫ਼ਤੇ ਉਹ ਸਾਰੀ ਗੱਲਬਾਤ ਸਾਂਝੀ ਕੀਤੀ ਆ। ਉਹਦੇ ਵਿੱਚ 24 ਅਜਿਹੇ ਬੈਕ ਬੈਂਚਰ ਐਮ ਪੀ ਸੀ ਜਿਨ੍ਹਾਂ ਨੇ ਇੱਕ ਚਿੱਠੀ ਜਸਟਿਨ ਟਰੂਡੋ ਨੂੰ ਡਿਲੀਵਰ ਕੀਤੀ ਸੀ, ਜਿਹਦੇ ਵਿੱਚ ਮੰਗ ਇਹ ਕੀਤੀ ਗਈ ਸੀ ਕਿ ਅੱਜ ਬਾਏ ਟੂਡੇ ਮੰਡੇ ਅਕਟੂਬਰ 28 ਜਸਟਿਨ ਟਰੂਡੋ ਰਿਜ਼ਾਈਨ ਕਰ ਦੇਣ ਪਾਰਟੀ ਦੇ ਲੀਡਰ ਵਜੋਂ। ਜਸਟਿਨ ਟਰੂਡੋ ਨੇ ਵੈਸੇ ਉਸ ਤੋਂ ਬਾਅਦ ਹੀ ਕਹਿ ਦਿੱਤਾ ਸੀ ਕਿ ਉਹ ਅਗਲਾ ਇਲੈਕਸ਼ਨ ਬਤੌਰ ਪਾਰਟੀ ਲੀਡਰ ਲੜਨਗੇ, ਉਹ ਆਪਣੀ ਲੀਡਰਸ਼ਿਪ ਤੋਂ ਲਾਂਭੇ ਨਹੀਂ ਹੋਣਗੇ। ਅਤੇ ਜਿਹੜੀ ਇਹ ਡੈਡਲਾਈਨ ਅੱਜ ਵਾਸਤੇ ਦਿੱਤੀ ਵੀ ਗਈ ਸੀ ਜਸਟਿਨ ਟਰੂਡੋ ਨੂੰ, ਉਹਦੇ ਨਾਲ ਕੋਈ ਕੋਨਸੀਕੁਐਂਸਿਸ ਅਟੈਚ ਨਹੀਂ ਕੀਤੇ ਗਏ ਸਨ। ਅਤੇ ਜਿਹੜਾ ਹੁਣ ਆ ਸਰਵੇ ਆਪਾਂ ਜਿਹਦੀ ਹੁਣੇ ਗੱਲ ਕਰਕੇ ਹਟੇ ਹਾਂ, ਆਈ ਥਿੰਕ ਇਹ ਇਸ ਗੱਲ ਦੀ ਹਾਮੀ ਵੀ ਭਰਦਾ ਕਿ ਜਿਹੜੇ ਕੁਝ ਲਿਬਰਲ ਐਮ ਪੀ ਨੇ ਉਹ ਇਸ ਗੱਲ ਨੂੰ ਲੈ ਕੇ ਇਸ ਕਾ ਕਿਉਂ ਚਿੰਤਿਤ ਨੇ ਕਿ ਅਗਲਾ ਇਲੈਕਸ਼ਨ ਟਰੂਡੋ ਦੀ ਅਗਵਾਈ ਹੇਠ ਹੋਣਾ ਵਾਸਤੇ ਜਿੱਤਣਾ ਮੁਸ਼ਕਲ ਹੋ ਜਾਣਾ, ਕਿਉਂਕਿ ਓਵਰਆਲ ਕੰਜ਼ਰਵੇਟਿਵਸ ਨੂੰ 22 ਪੁਆਇੰਟਸ ਦੀ ਲੀਡ ਹਾਸਲ ਆ। ਜਸਟਿਨ ਟਰੂਡੋ ਦੀ ਆਪਣੀ ਜਿਹੜੀ ਅਪਰੂਵਲ ਰੇਟਿੰਗ ਆ, ਲੀਡਰ ਇੰਪਰੈਸ਼ਨ ਆ, ਉਹ ਇਸ ਵੇਲੇ ਬਹੁਤ ਮਾੜਾ ਚੱਲਦਾ ਪਿਆ। ਸਰਕਾਰ ਦੀ ਪਰਫੋਰਮੈਂਸ ਦੀ ਅਪਰੂਵਲ ਰੇਟਿੰਗ ਘੱਟ ਆ। ਓਵਰਆਲ 52% ਰਿਸਪੋਂਡੈਂਟਸ ਇਹ ਕਹਿ ਰਹੇ ਨੇ ਕਿ ਅਗਲਾ ਇਲੈਕਸ਼ਨ ਕੰਜ਼ਰਵੇਟਿਵ ਨੇ ਜਿੱਤ ਲੈਣਾ ਲੱਗਦਾ ਇੱਦਾਂ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੇ ਕੁਝ ਲਿਬਰਲ ਐਮ ਪੀ ਨੇ, 2 ਦਰਜਨ ਨੇ ਘੱਟੋ ਘੱਟ, ਜਿਨ੍ਹਾਂ ਨੂੰ ਇਹ ਲੱਗਦਾ ਵੀ ਜਸਟਿਨ ਟਰੂਡੋ ਨੂੰ ਲਾਂਭੇ ਹੋ ਜਾਣਾ ਚਾਹੀਦਾ। ਸੋ ਅੱਜ ਵਾਲੀ ਡੈਡਲਾਈਨ ਦਾ ਲੱਗਦਾ ਨਹੀਂ ਕੋਈ ਅਸਰ ਹੋਣ ਵਾਲਾ। ਉਹਨਾਂ 24 ਦੇ ਵਿੱਚੋਂ ਕਈ ਐਮ ਪੀ ਹੁਣੇ ਕਹਿਣ ਵੀ ਲੱਗੇ ਨੇ ਕਿ ਅਸੀਂ ਜੋ ਕਰਨਾ ਸੀ ਕਰਤਾ, ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਗਾ ਲਿਆ, ਲੋਕਾਂ ਨੂੰ ਹੁਣ ਸਾਡਾ ਸਟੈਂਡਸ ਪਤਾ, ਨਾਓ ਵੀ ਨੀਡ ਟੂ ਮੂਵ ਔਨ, ਕਿ ਸਾਨੂੰ ਹੁਣ ਆਪਣੀਆਂ ਸੀਟਾਂ ਅਤੇ ਆਪਣੀਆਂ ਕੰਸਟੀਚੁਐਂਸੀਜ਼ ਦੇ ਵਿੱਚ ਫੋਕਸ ਕਰਨ ਦੀ ਜ਼ਰੂਰਤ ਆ। ਕਿਉਂਕਿ ਜਸਟਿਨ ਟਰੂਡੋ ਨੂੰ ਅਸੀਂ ਜਿੰਨੀਆਂ ਗੱਲਾਂ ਉਹਨਾਂ ਦੇ ਸਾਹਮਣੇ ਬਹਿ ਕੇ ਸਪਸ਼ਟ ਤੌਰ 'ਤੇ ਕਹਿਣੀਆਂ ਚਾਹੁੰਦੇ ਸੀ, ਕਹਿ ਸਕਦੇ ਸੀ, ਅਸੀਂ ਕਹਿ ਦਿੱਤੀਆਂ ਹੋਈਆਂ ਨੇ। ਸੋ ਇੱਕ ਤਾਂ ਡੈਡਲਾਈਨ ਉਹ ਸੀ, ਦੂਜੀ ਡੈਡਲਾਈਨ ਆ ਜਿਹੜੀ ਬਲੋਕ ਕਿਊਬੈਕਵਾ ਨੇ ਕੁਝ ਹਫ਼ਤੇ ਪਹਿਲਾਂ ਲਿਬਰਲਸ ਵਾਸਤੇ ਜਾਰੀ ਕੀਤੀ ਸੀ, ਅਤੇ ਉਹਨਾਂ ਨੇ ਕਿਹਾ ਸੀ 29 ਅਕਤੂਬਰ ਤੱਕ ਜਿਹੜੇ ਬਲੋਕ ਕਿਊਬੈਕਵਾ ਦੀ ਤਰਜੀਹ ਵਾਲੇ 2 ਬਿੱਲ ਨੇ ਉਹਨਾਂ ਨੂੰ ਉਹਨਾਂ 2 ਲੈਜਿਸਲੇਸ਼ਨਸ ਨੂੰ ਪਾਸ ਕਰਵਾਇਆ ਜਾਵੇ। ਪਹਿਲਾਂ ਤਾਂ ਕਹਿੰਦੇ ਸੀ ਉਹਨੂੰ ਲਾਗੂ ਕਰੋ 29 ਅਕਤੂਬਰ ਤੱਕ, ਪਰ ਫਿਰ ਉਹਨੇ ਥੋੜ੍ਹੀ ਜਿਹੀ ਆਪਣੀ ਡਿਮਾਂਡ ਟੋਨ ਡਾਊਨ ਕਰ ਲਈ ਸੀ। ਇੱਕ ਤਾਂ ਹੈਗਾ ਕਿ ਓਲਡ ਏਜ ਸਿਕਿਉਰਿਟੀ ਪੇਮੈਂਟਸ ਉਹਨਾਂ ਬਜ਼ੁਰਗਾਂ ਲਈ ਜਿਨ੍ਹਾਂ ਦੀ ਉਮਰ 65 ਸਾਲ ਤੋਂ ਉੱਪਰ, ਉਹਦੇ ਵਿੱਚ 10% ਦਾ ਵਾਧਾ ਕੀਤਾ ਜਾਵੇ। ਦੂਜੀ ਗੱਲ ਹੈ ਸਪਲਾਈ ਮੈਨੇਜਮੈਂਟ ਪ੍ਰੋਟੈਕਸ਼ਨਸ, ਜਿਹਦੇ ਵਿੱਚ ਕਿ ਡੇਅਰੀ, ਪੋਲਟਰੀ ਅਤੇ ਐਗਸ ਵਾਲਾ ਜਿਹੜਾ ਸੈਕਟਰ ਆ ਉਹਨੂੰ ਭਵਿੱਖ ਵਿੱਚ ਹੋਣ ਵਾਲੀਆਂ ਟ੍ਰੇਡ ਨੈਗੋਸੀਏਸ਼ਨਸ ਤੋਂ ਬਾਹਰ ਰੱਖਿਆ ਜਾਵੇ। ਸੋ ਜਿਹੜੀਆਂ ਇਹ 2 ਚੀਜ਼ਾਂ ਲਾਗੂ ਕਰਨ ਸੰਬੰਧੀ ਵੀ ਡੈਡਲਾਈਨ ਆ, ਉਹ ਕੱਲ੍ਹ ਨੂੰ ਆ ਰਹੀ ਆ। ਉਹ ਤੋਂ ਬਾਅਦ ਜਾਂ ਇਸ 29 ਤਰੀਕ ਬਾਰੇ ਬਲੋਕ ਕਿਊਬੈਕਵਾ ਦੇ ਲੀਡਰ ਈਵ ਫਰਾਂਸਵਾ ਬਲੈਂਸ਼ਟ ਨੇ ਇਹ ਕਿਹਾ ਸੀ ਕਿ ਜੇ 29 ਅਕਤੂਬਰ ਤੱਕ ਇਹਨਾਂ ਮੰਗਾਂ ਦੇ ਉੱਪਰ ਸਰਕਾਰ ਵੱਲੋਂ ਕੋਈ ਹਿਲਜੁਲ ਨਹੀਂ ਕੀਤੀ ਜਾਂਦੀ ਤਾਂ ਫਿਰ ਅਸੀਂ ਬਾਕੀ ਵਿਰੋਧੀ ਧਿਰਾਂ ਨਾਲ ਸਲਾਹ ਮਸ਼ਵਰਾ ਕਰਕੇ ਸਰਕਾਰ ਨੂੰ ਡਿੱਗਣ ਵਾਲੇ ਪਾਸੇ ਨੂੰ ਜਿਹੜਾ ਰਾਹ ਹੈ ਉਹ ਪੱਧਰਾ ਕਰਾਂਗੇ। ਪਰ ਕੀ ਸਰਕਾਰ ਸੱਚਮੁੱਚ ਇਸ ਵੇਲੇ ਡਿੱਗ ਸਕਦੀ ਆ? ਹਾਲਾਂਕਿ ਫੈਡਰਲ ਐਨ ਡੀ ਪੀ ਜਗਮੀਤ ਸਿੰਘ ਨੇ ਆਪਣਾ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਤੋੜ ਦਿੱਤਾ ਸੀ, 7 ਸਤੰਬਰ ਉਹਨਾਂ ਨੇ ਉਹਨੂੰ ਟਰਮੀਨੇਟ ਕਰ ਦਿੱਤਾ ਸੀ, ਪਰ ਉਹ ਤੋਂ ਬਾਅਦ ਵੀ ਜਿਹੜੀ ਇਹ ਜੇ ਸਰਵੇਖਣ ਵੇਖੀਏ ਤਾਂ ਐਨ ਡੀ ਪੀ ਵਾਸਤੇ ਸਿਰਫ ਅਤੇ ਸਿਰਫ 18% ਸਮਰਥਨ ਹੋਣਾ, ਲਿਬਰਲਸ ਵਾਸਤੇ 22% ਸਮਰਥਨ ਹੋਣਾ ਅਤੇ ਕੰਜ਼ਰਵੇਟਿਵਸ ਵਾਸਤੇ 44% ਸਮਰਥਨ ਹੋਣਾ। ਇਹ ਐਨ ਡੀ ਪੀ ਵਾਸਤੇ ਵੀ ਇੱਕ ਇਹ ਕਹਿ ਲਓ ਇੱਕ ਡਿਟਰੈਂਟ ਹੋਏਗਾ ਕਿ ਉਹ ਸਰਕਾਰ ਨੂੰ ਡਿੱਗਣ ਦੇ ਹੱਕ ਵਿੱਚ ਵੋਟ ਨਾ ਪਾਉਣ। ਅਤੇ ਜਸਟਿਨ ਟਰੂਡੋ ਦੀ ਪਾਰਟੀ ਨੂੰ, ਫੈਡਰਲ ਲਿਬਰਲਸ ਨੂੰ ਸਿਰਫ ਕਿਸੇ ਇੱਕ ਵਿਰੋਧੀ ਧਿਰ ਦੀ ਜ਼ਰੂਰਤ ਹੈ ਸਰਕਾਰ ਨੂੰ ਬਣਾਈ ਰੱਖਣ ਲਈ, ਬਚਾਏ ਰੱਖਣ ਲਈ। ਸੋ ਵੇਖਦੇ ਹਾਂ ਕੀ ਹੁੰਦਾ ਇਸ ਹਫ਼ਤੇ। ਹੋਰ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ ਅੱਜ ਇੱਕ ਇਹ ਮੰਗ ਮੁੜ ਤੋਂ ਦੁਹਰਾਈ ਆ, ਪਹਿਲਾਂ ਵੀ ਇਹ ਗੱਲ ਕਾਫੀ ਵਾਰ ਹੋਈ ਆ ਕਿ ਜਿਹੜੇ ਮੁਲਾਜ਼ਮ ਬਿਮਾਰ ਹੋ ਜਾਂਦੇ ਨੇ ਉਹਨਾਂ ਦਾ ਇੰਪਲੋਇਰ ਉਹਨਾਂ ਨੂੰ ਕਹਿੰਦਾ ਵੀ ਛੁੱਟੀ ਚਾਹੀਦੀ ਹੈ ਤਾਂ ਡਾਕਟਰਸ ਨੋਟ ਲੈ ਕੇ ਆਓ। ਫਿਰ ਇਹ ਗੱਲ ਹੁੰਦੀ ਹੈ ਵੀ ਜਿਹੜਾ ਹੈ ਹੀ ਮੁਲਾਜ਼ਮ ਬਿਮਾਰ ਪਿਆ, ਉਹਨੂੰ ਨਜ਼ਲਾ ਜ਼ੁਕਾਮ ਬੁਖਾਰ ਹੋਇਆ, ਕੋਈ ਹੋਰ ਦੇ ਨਾਟ ਫੀਲਿੰਗ ਵੈਲ, ਹੁਣ ਬਿਮਾਰੀ ਦੀ ਹਾਲਤ ਦੇ ਵਿੱਚ ਉਹਨਾਂ ਨੂੰ ਆਰਾਮ ਕਰਨ ਦੀ ਜ਼ਰੂਰਤ ਹੈ, ਇਸ ਕਰਕੇ ਤਾਂ ਛੁੱਟੀ ਮੰਗਦੇ ਪਏ ਨੇ। ਪਰ ਇੰਪਲੋਇਰ ਕਹਿੰਦਾ ਡਾਕਟਰਸ ਨੋਟ ਲੈ ਕੇ ਆਓ, ਉਹਨਾਂ ਨੂੰ ਫਿਰ ਬਿਮਾਰ ਹੁੰਦੇ ਹੋਏ ਡਾਕਟਰ ਦੇ ਦਫ਼ਤਰ ਜਾਣਾ ਪੈਂਦਾ। ਅਤੇ ਕਈ ਵਾਰੀ ਜੇ ਬਿਮਾਰੀ ਅਜਿਹੀ ਹੋਵੇ ਜਿਹਦਾ ਕਿ ਸਿੱਧੇ ਸਿੱਧੇ ਤੌਰ 'ਤੇ ਕੋਈ ਇਲਾਜ ਨਹੀਂ ਹੈ, ਡਾਕਟਰ ਨੇ ਉਹੀ ਦਵਾਈਆਂ ਕਹਿਣੀਆਂ ਜਿਹੜੀਆਂ ਤੁਸੀਂ ਉਂਝ ਵੀ ਘਰ ਲੈ ਕੇ ਰੈਸਟ ਕਰਕੇ ਲੈ ਲੈਣੀਆਂ, ਅਤੇ ਸਗੋਂ ਜਿਹੜਾ ਉਹ ਡਾਕਟਰਸ ਨੋਟ ਬਣਵਾਉਣਾ ਪੈਂਦਾ, ਲਿਖਵਾਉਣਾ ਪੈਂਦਾ, ਉਹਦੇ ਫਿਰ ਡਾਕਟਰ ਦੇ ਦਫ਼ਤਰ ਵੱਲੋਂ ਪੈਸੇ ਚਾਰਜ ਕੀਤੇ ਜਾਂਦੇ ਨੇ। ਡਾਕਟਰਾਂ ਦਾ ਇਹ ਕਹਿਣਾ ਵੀ ਸਾਡੇ ਵਾਸਤੇ ਇਹ ਫਾਲਤੂ ਦਾ ਓਵਰਲੋਡ ਹੈ, ਐਕਸਟਰਾ ਵਰਕ ਆ, ਅਤੇ ਇਸ ਕਰਕੇ ਅਸੀਂ ਪੈਸੇ ਚਾਰਜ ਕਰਦੇ ਹਾਂ। ਸੋ ਹੁਣ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ ਵੀ ਅੱਜ ਇਸ ਗੱਲ ਦਾ ਹਵਾਲਾ ਮੁੜ ਤੋਂ ਦਿੱਤਾ ਕਿ ਹੈਲਥ ਕੇਅਰ ਸਿਸਟਮ ਦੇ ਉੱਪਰ ਇਹਦੇ ਕਰਕੇ ਫਾਲਤੂ ਦਾ ਬਰਡਨ ਪੈਂਦਾ ਪਿਆ, ਕਿਉਂਕਿ ਜਿਹੜਾ ਉਹ ਵਿਅਕਤੀ ਜਿਹੜਾ ਬਿਮਾਰ ਆ, ਇੰਪਲੋਇਰ ਦੇ ਕਹਿਣ 'ਤੇ ਉਹਨੂੰ ਡਾਕਟਰਸ ਨੋਟ ਲੈਣ ਲਈ ਡਾਕਟਰ ਦੇ ਦਫ਼ਤਰ ਜਾਣਾ ਪੈਣਾ, ਹੁਣ ਉਹ ਕਿਸੇ ਇੱਕ ਅਜਿਹੇ ਵਿਅਕਤੀ ਦੀ ਅਪੁਆਇੰਟਮੈਂਟ ਉਹਨੂੰ ਟੇਕ ਓਵਰ ਕਰ ਰਿਹਾ ਜਿਹਨੂੰ ਕਿ ਹੋ ਸਕਦਾ ਸੱਚਮੁੱਚ ਡਾਕਟਰ ਨੂੰ ਆ ਕੇ ਮਿਲਣ ਦੀ ਲੋੜ ਹੋਵੇ। ਸੋ ਇਹਦੇ ਕਰਕੇ ਜਿਹੜਾ ਹੈਲਥ ਕੇਅਰ ਸਿਸਟਮ ਦੇ ਉੱਪਰ ਬਰਡਨ ਆ, ਭਾਰ ਆ, ਉਹ ਵੱਧਦਾ ਪਿਆ। ਅਤੇ ਮੰਗ ਇਹ ਰੱਖੀ ਗਈ ਆ ਕਿ ਜੇ ਕਿਸੇ ਦੀ ਕੋਈ ਸ਼ੋਰਟ ਟਰਮ ਇਲਨੈਸ ਹੈਗੀ ਆ ਤਾਂ ਫਿਰ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਜਿਹੜੀਆਂ ਸਰਕਾਰਾਂ ਨੇ ਅਤੇ ਈਵਨ ਫੈਡਰਲ ਗਵਰਨਮੈਂਟ ਆ, ਇੱਕ ਲੈਜੀਸਲੇਸ਼ਨ ਲੈ ਕੇ ਆਓ ਕਿ ਸ਼ੋਰਟ ਟਰਮ ਇਲਨੈਸ ਵਾਸਤੇ ਇੰਪਲੋਇਰ ਆਪਣੇ ਮੁਲਾਜ਼ਮ ਤੋਂ ਡਾਕਟਰਜ਼ ਨੋਟ ਦੀ ਮੰਗ ਨਹੀਂ ਕਰ ਸਕਦਾ। ਹੁਣ ਜਦੋਂ BC ਦੇ ਵਿੱਚ ਇਲੈਕਸ਼ਨ ਕੈਂਪੇਨ ਚੱਲ ਰਹੀ ਸੀ ਉਹਦੇ ਵਿੱਚ DVDB ਵੱਲੋਂ NDP ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਜੇ ਸਰਕਾਰ ਦੁਬਾਰਾ ਤੋਂ ਬਣਦੀ ਆ ਤਾਂ 5 ਦਿਨਾਂ ਅਪ ਟੂ 5 ਡੇਜ਼ ਬਿਮਾਰ ਰਹਿਣ ਕਰਕੇ ਜੇ ਕਿਸੇ ਨੂੰ ਛੁੱਟੀ ਕਰਨੀ ਪੈਂਦੀ ਆ ਤਾਂ ਇੰਪਲੋਇਰ ਆਪਣੇ ਉਸ ਮੁਲਾਜ਼ਮ ਨੂੰ ਇਹ ਨਹੀਂ ਕਹਿ ਸਕੇਗਾ ਕਿ ਮੈਨੂੰ ਡਾਕਟਰ ਦੀ ਚਿੱਠੀ ਲਿਆ ਕੇ ਦੇ ਕੇ ਤੂੰ ਸੱਚੀ ਬਿਮਾਰ ਸੀ। ਪਰ ਜਿਹੜੀ ਉਹ ਚੀਜ਼ ਹੈਗੀ ਆ ਉਹ ਲਾਗੂ ਅਜੇ ਹੋਣੀ ਹੈ ਕਿਉਂਕਿ ਇਹ ਚੋਣ ਵਾਅਦਾ ਸੀ। ਪਰ ਜਿਹੜੀ ਉਹੀ ਗੱਲ ਹੈ ਹੁਣ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਅਕਰੋਸ ਦ ਕੰਟਰੀ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਪਹਿਲਾਂ ਵੀ ਇਹ ਗੱਲਾਂ ਹੋਈਆਂ ਨੇ। CMA ਨੇ, ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ, ਐਬਕਸ ਡੇਟਾ ਦਾ ਇੱਕ ਸਰਵੇਖਣ ਵੀ ਅੱਜ ਸਾਂਝਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ 72% ਕੈਨੇਡੀਅਨਸ ਇਸ ਚੀਜ਼ ਨਾਲ ਸਹਿਮਤ ਨੇ ਅਤੇ ਸਰਕਾਰ ਵੱਲੋਂ ਜੇ ਸ਼ੋਰਟ ਟਰਮ ਇਲਨੈਸ ਵਾਸਤੇ ਕੋਈ ਵੀ ਇਸ ਤਰ੍ਹਾਂ ਦੀ ਪੋਲਿਸੀ ਲਿਆਂਦੀ ਜਾਂਦੀ ਆ ਕਿ ਫਿਰ ਡਾਕਟਰਜ਼ ਨੋਟ ਦੀ ਲੋੜ ਨਹੀਂ ਹੋਏਗੀ ਤਾਂ 72% ਕੈਨੇਡੀਅਨਸ ਉਸ ਚੀਜ਼ ਦਾ ਸਮਰਥਨ ਕਰਨਗੇ। ਸੋ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਵਾਲੇ ਬੇਸਿਕਲੀ ਕਹਿਣਾ ਇਹ ਚਾਹ ਰਹੇ ਨੇ ਕਿ ਲੋਕ ਰਾਏ ਵੀ ਇਸ ਪੋਲਿਸੀ ਦੇ ਹੱਕ ਵਿੱਚ ਹੋਏਗੀ ਜੇ ਸਰਕਾਰ ਅਜਿਹਾ ਕੁਝ ਕਰਦੀ ਆ ਜਾਂ ਪ੍ਰੋਵਿੰਸ਼ਲ ਸਰਕਾਰਾਂ ਅਜਿਹਾ ਕੁਝ ਕਰਦੀਆਂ ਨੇ ਤਾਂ ਕੋਈ ਪੰਗਾ ਲੈਣ ਵਾਲੀ ਗੱਲ ਨਹੀਂ ਹੋਣੀ। ਹਾਂ, ਇੰਪਲੋਇਰਸ ਇਸ ਬਾਰੇ ਕੀ ਸੋਚਦੇ ਨੇ, ਦੈਟ ਵੁੱਡ ਬੀ ਅ ਡਿਫਰੈਂਟ ਸਟੋਰੀ। ਕਿਉਂਕਿ ਬਹੁਤ ਸਾਰੇ ਇੰਪਲੋਇਰਸ ਦਾ ਇਹ ਮੰਨਣਾ ਕਿ ਕਈ ਵਾਰੀ ਜਿਹੜਾ ਇਹ ਸਿਕ ਲੀਵ ਵਾਲਾ ਪ੍ਰੋਵਿਜ਼ਨ ਆ ਇਹ ਐਬਿਊਜ਼ ਹੁੰਦਾ ਅਤੇ ਕਈ ਇੰਪਲੋਇਰਸ ਇਹ ਕਹਿੰਦੇ ਨੇ ਵੀ ਜਦੋਂ ਖੜ੍ਹੇ ਪੈਰ ਇਸ ਤਰ੍ਹਾਂ ਛੁੱਟੀ ਕਿਸੇ ਵੱਲੋਂ ਮੰਗ ਲਈ ਜਾਂਦੀ ਆ ਤਾਂ ਕਈ ਵਾਰੀ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਆ ਬਾਕੀ ਦੇ ਸਟਾਫ ਨੂੰ, ਕਿਉਂਕਿ ਜਿਹੜਾ ਬੰਦਾ ਛੁੱਟੀ ਕਰਦਾ ਉਹਦੇ ਕੰਮ ਦੇ ਉੱਪਰ ਬਾਕੀ ਦੇ ਕਈ ਟੀਮ ਮੈਂਬਰਸ ਦਾ ਕੰਮ ਡਿਪੈਂਡ ਕਰਦਾ ਅਤੇ ਜੇ ਉਹ ਵਿਅਕਤੀ ਨਾ ਆਇਆ ਤਾਂ ਉਹਦੇ ਕਰਕੇ ਸਾਰਿਆਂ ਦਾ ਜਿਹੜਾ ਕੰਮ ਆ, ਵਰਕਲੋਡ ਆ ਜਾਂ ਵਰਕਫਲੋ ਆ, ਉਹ ਇੰਪੈਕਟ ਹੁੰਦਾ। ਸੋ ਵੇਖਦੇ ਹਾਂ ਸਰਕਾਰਾਂ ਇਹ ਕਦੋਂ ਲਾਗੂ ਕਰਦੀਆਂ। ਪਰ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕਿ ਸ਼ੋਰਟ ਟਰਮ ਇਲਨੈਸ ਵਾਸਤੇ ਡਾਕਟਰਜ਼ ਨੋਟਸ ਹੋਣੇ ਚਾਹੀਦੇ ਨੇ ਜਾਂ ਨਹੀਂ, ਵਟਸਐਪ 'ਤੇ ਮੈਸੇਜ ਕਰਕੇ ਦੱਸਿਓ 6048070915 604-807-0915। ਇੱਕ ਨਾ ਖਬਰ ਤੁਹਾਨੂੰ ਮੈਂ ਹੋਰ ਸਾਂਝੀ ਕਰਨੀ ਹੈ ਜੀ, ਐਂਡ ਇੱਕ ਸਾਂਝੀ ਕਰਨੀ ਖਬਰ ਇਸ ਕਰਕੇ ਜ਼ਰੂਰੀ ਆ ਕਿਉਂਕਿ ਇਹਦੇ ਬਾਰੇ ਗਾਹੇ ਬਗਾਹੇ ਪਿਛਲੇ ਸਮੇਂ ਦੇ ਵਿੱਚ ਅਸੀਂ ਆਪਣੀ ਵੱਖੋ ਵੱਖਰੀਆਂ ਡਿਸਕਸ਼ਨ ਦੇ ਵਿੱਚ ਗੱਲਬਾਤ ਕਰਦੇ ਆਏ ਹਾਂ। ਇਨਫੈਕਟ ਐਜ਼ ਰੀਸੈਂਟਲੀ ਐਜ਼ ਲਾਸਟ ਵੀਕ ਅਸੀਂ ਕੁਝ ਇੱਕ ਹੋਰ ਸੰਦਰਭ ਦੇ ਵਿੱਚ ਗੱਲ ਕਰਦੇ ਹੋਏ ਇਹ ਜ਼ਿਕਰ ਕਰ ਰਹੇ ਸੀ ਕਿ ਸਰਕਾਰ ਵੱਲੋਂ ਜਿਹੜੇ ਫਾਲਤੂ ਦੇ ਪੈਸੇ ਖਰਚੇ ਜਾਂਦੇ ਨੇ, ਕੁਝ ਅਜਿਹੀਆਂ ਪੋਲਿਸੀਜ਼ ਲਾਗੂ ਕੀਤੀਆਂ ਗਈਆਂ ਜਿਹਦੇ ਕਰਕੇ ਮਣਾ ਮੂਹੀ ਖਰਚੇ ਵੱਧ ਗਏ। ਇੰਟੈਂਸ਼ਨ ਭਾਵੇਂ ਸਰਕਾਰ ਦੀ ਉਹ ਜਿਹੜੀ ਹੈਗਾ ਨਾ ਵੀ ਹਰ ਕਿਸੇ ਨੂੰ ਨਾਲ ਲੈ ਕੇ ਚੱਲਣਾ, ਇਹਨਾਂ ਨੂੰ ਵੀ ਖੁਸ਼ ਕਰੋ, ਹਰ ਇੰਟਰਸਟ ਵੱਖੋ ਵੱਖਰੇ ਇੰਟਰਸਟ ਗਰੁੱਪਸ ਨੂੰ ਖੁਸ਼ ਕੀਤਾ ਜਾਵੇ, ਇਹਦੀ ਹੁਣ ਕਾਫੀ ਨੁਕਤਾਚੀਨੀ ਗਾਹੇ ਬਗਾਹੇ ਹੁੰਦੀ ਰਹਿੰਦੀ ਆ, ਪਰ ਆਈ ਥਿੰਕ ਇਹਦੀ ਹੋਰ ਪੁਣ ਛਾਣ ਅਤੇ ਪੜਚੋਲ ਕੀਤੀ ਜਾਣੀ ਬੜੀ ਲਾਜ਼ਮੀ ਆ। ਹੁਣ ਹੋਇਆ ਕੀ, ਤੁਹਾਨੂੰ ਯਾਦ ਹੋਏਗਾ ਕਿ ਫੈਡਰਲ ਸਰਕਾਰ ਨੇ ਇੱਕ ਪੋਲਿਸੀ ਲਾਗੂ ਕੀਤੀ ਸੀ ਜਿਹੜੀ ਕਿ ਇੰਡੀਜਨਸ ਬਿਜ਼ਨਸ ਪ੍ਰੋਗਰਾਮ ਸੀ, ਜਿਹਦੇ ਵਿੱਚ ਵੱਖੋ ਵੱਖਰੇ ਸਰਕਾਰੀ ਡਿਪਾਰਟਮੈਂਟਸ ਨੂੰ ਇਹ ਹੁਕਮ ਦਿੱਤੇ ਗਏ ਸੀ ਕਿ ਜੇ ਤੁਹਾਡੇ ਕੋਲ ਕੋਈ ਬਿਡਿੰਗ ਕੋਈ ਤੁਸੀਂ ਕੋਈ ਕੰਟਰੈਕਟ ਦੇਣਾ, ਫਿਰ ਜਿਹੜੇ ਤੁਹਾਡੇ ਕੋਲ ਬਿਡਿੰਗ ਆਉਂਦੀ ਆ ਉਹਦੇ ਵਿੱਚ ਤੁਸੀਂ ਜਿੰਨਾ ਵੀ ਆਪਣੇ ਸਾਲ ਦੇ ਕੰਟਰੈਕਟਸ ਦੇ ਰਹੇ ਹੋ ਉਹਦਾ ਇੱਕ ਸਰਟਨ ਪਰਸੈਂਟੇਜ ਇੰਡੀਜਨਸ ਓਨਡ ਜਾਂ ਇੰਡੀਜਨਸ ਲੈਡ ਬਿਜ਼ਨਸਿਸ ਨੂੰ ਦੇਣਾ ਹੈ, ਭਾਵ ਕਿ ਕਿਸੇ ਅਜਿਹੇ ਕਾਰੋਬਾਰ ਨੂੰ ਤੁਸੀਂ ਕੰਟਰੈਕਟਸ ਦੀ ਇੱਕ ਸਰਟਨ ਪਰਸੈਂਟੇਜ ਦੇਣੀ ਆ ਜਿਨ੍ਹਾਂ ਦੀ ਪੂਰੀ ਮਲਕੀਅਤ ਜਾਂ ਜਿਨ੍ਹਾਂ ਦੀ ਓਨਰਸ਼ਿਪ ਦਾ ਮੈਜੋਰਿਟੀ ਹਿੱਸਾ ਕਿਸੇ ਇੰਡੀਜਨਸ ਬਿਜ਼ਨਸ ਦੇ ਹੱਥ ਵਿੱਚ ਹੋਵੇ। ਪਰਪਸ ਕੀ ਸੀ ਕਿ ਇੰਡੀਜਨਸ ਬਿਜ਼ਨਸਿਸ ਨੂੰ ਵੀ ਇਕਨੋਮਿਕ ਓਪਰਚੁਨਿਟੀਜ਼ ਪ੍ਰਦਾਨ ਕੀਤੀਆਂ ਜਾਣ। ਹੁਣ ਇਹਦੀਆਂ ਕਈ ਐਗਜ਼ਾਮਪਲਸ ਪਹਿਲਾਂ ਵੀ ਆ ਚੁੱਕੀਆਂ, ਅਰਾਈਵ ਕੈਨ ਐਪ ਵਾਲੇ ਮਾਮਲੇ ਦੇ ਵਿੱਚ ਵੀ ਗੱਲ ਸਾਹਮਣੇ ਆਈ ਸੀ ਕਿ ਕੁਝ ਨੋਨ ਇੰਡੀਜਨਸ ਬਿਜ਼ਨਸਿਸ ਇੱਕ ਕਿਸੇ ਛੋਟੀ ਜਿਹੀ ਇੰਡੀਜਨਸ ਕੰਪਨੀ ਨੂੰ ਆਪਣੇ ਨਾਲ ਇੱਕ ਜੁਆਇੰਟ ਵੈਂਚਰ ਕਰ ਲੈਂਦੇ ਨੇ, ਉਸ ਨਿੱਕੀ ਇੰਡੀਜਨਸ ਕੰਪਨੀ ਨੂੰ ਮੈਜੋਰਿਟੀ ਸਟੇਕ ਹੋਲਡਰ ਬਣਾ ਦਿੱਤਾ ਜਾਂਦਾ ਤਾਂ ਕਿ ਫੈਡਰਲ ਸਰਕਾਰ ਵੱਲੋਂ ਆਸਾਨੀ ਨਾਲ ਮਿਲਣ ਵਾਲੇ ਇਹ ਜਿਹੜੇ ਕੰਟਰੈਕਟਸ ਨੇ ਉਹ ਇੰਡੀਜਨਸ ਬਿਜ਼ਨਸ ਦਾ ਕਹਿ ਲਓ ਫਰੰਟ ਦਿਖਾ ਕੇ ਉਹ ਕੰਟਰੈਕਟਸ ਹਾਸਲ ਕੀਤੇ ਜਾ ਸਕਣ। ਇਹ ਰਾਈਵਕੈਨ ਐਪ ਵਾਲੇ ਮਾਮਲੇ 'ਚ ਵੀ ਹੋਇਆ, ਹੋਰ ਵੀ ਰੱਬ ਜਾਣੇ ਕਿੰਨੀ ਥਾਂ 'ਤੇ ਇਹ ਰੈਪਲੀਕੇਟ ਹੋਇਆ ਹੋਣਾ। ਪਰ ਜਿਹੜੀ ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਆ ਉਹ ਹੈਗੀ ਆ ਓਟਵਾ ਦੇ ਵਿੱਚ ਇੱਕ ਨਰਸਿੰਗ ਕੰਪਨੀ ਆ ਜਿਹਦਾ ਨਾਮ ਹੈ ਕੈਨੇਡਾ ਹੈਲਥ ਕੇਅਰ ਏਜੰਸੀ CHCA, ਇਹ ਨੋਨ ਇੰਡੀਜਨਸ ਕੰਪਨੀ ਆ। ਇਹਨਾਂ ਨੇ ਪੈਡਾਬਨ 35 ਨਰਸਿੰਗ ਇਨਕਾਰਪੋਰੇਸ਼ਨ ਨਾਂ ਦੀ ਇੱਕ ਛੋਟੀ ਇੰਡੀਜਨਸ ਓਨਡ ਫੁੱਟ ਕੇਅਰ ਕੰਪਨੀ ਉਹਨੂੰ ਉਹਦੇ ਨਾਲ ਇੱਕ ਜੁਆਇੰਟ ਵੈਂਚਰ ਕਰ ਲਿਆ ਤਾਂ ਕਿ ਜਿਹੜੀ ਪ੍ਰੋਕਿਓਰਮੈਂਟ ਸਟ੍ਰੈਟਜੀ ਹੈ ਸਰਕਾਰ ਦੀ ਉਹਦੇ ਉਹਦੀਆਂ ਸ਼ਰਤਾਂ ਇਹ ਪੂਰੀਆਂ ਕਰ ਸਕਣ। ਫਿਰ ਬਾਅਦ ਦੇ ਵਿੱਚ ਇਹ ਪਤਾ ਲੱਗਾ ਕਿ ਜਿਹੜੀ ਇਹ ਜਿਹੜਾ ਇਹ ਜੁਆਇੰਟ ਵੈਂਚਰ ਕੀਤਾ, ਜਿਹੜੀ ਇਹਨਾਂ ਦੇ ਵਿੱਚੋਂ ਵੱਡੀ ਕੰਪਨੀ ਸੀ ਕੈਨੇਡੀਅਨ ਹੈਲਥ ਕੇਅਰ ਏਜੰਸੀ CHCA, ਇਹਨਾਂ ਵੱਲੋਂ ਕੁਝ ਇਹਦੇ ਵਿੱਚ ਬੇਨੇਮੀਆਂ ਕੀਤੀਆਂ ਗਈਆਂ ਸੀ, ਆਡਿਟਸ ਹੋਏ, ਉਹਦੇ ਬਾਵਜੂਦ CHCA ਨੂੰ ਭਾਵੇਂ ਆਡਿਟਸ ਦੇ ਵਿੱਚ ਫਲੈਗ ਵੀ ਕੀਤਾ ਗਿਆ, ਇਹ ਫਿਰ ਵੀ ਸਰਕਾਰ ਵੱਲੋਂ ਕੰਟਰੈਕਟਸ ਹਾਸਲ ਕਰਦੇ ਰਹੇ। ਕਿੰਨੇ ਕੰਟਰੈਕਟ ਲੈ ਗਏ? 2019-2020 ਦੇ ਵਿੱਚ CHCA ਨੇ ਫੈਡਰਲ ਸਰਕਾਰ ਦੇ ਡਿਪਾਰਟਮੈਂਟ ਤੋਂ ਟੋਟਲ 30 ਕੰਟਰੈਕਟ ਹਾਸਲ ਕੀਤੇ, 30, ਜਿਨ੍ਹਾਂ ਦੀ ਵੈਲਿਊ $131.7 million ਆਉਂਦੀ ਆ। ਸੋ ਆਲਮੋਸਟ $132 million ਦੇ ਕੰਟਰੈਕਟਸ ਇਹ ਲੈ ਗਏ। ਜਦੋਂ ਇਹਨਾਂ ਦੇ ਕੰਮਕਾਜ ਕਰਨ ਦੇ ਤਰੀਕੇ ਵਿੱਚ ਇਹਨਾਂ ਨੇ ਕਿਸ ਤਰ੍ਹਾਂ ਇਹ ਕਹਿ ਲਓ ਕਿ ਮੈਨੂਪੁਲੇਟ ਕਰਕੇ ਇੰਡੀਜਨਸ ਓਨਰਸ਼ਿਪ ਦਿਖਾ ਕੇ ਆਪਣੇ ਜੁਆਇੰਟ ਵੈਂਚਰ ਦੇ ਹਿਸਾਬ ਨਾਲ ਉਹਨਾਂ ਨੇ ਸਰਕਾਰੀ ਕੰਟਰੈਕਟ ਲਏ, ਪਰ ਉਹਦੇ ਵਿੱਚ ਇਰਰੈਗੂਲੈਰਿਟੀਜ਼ ਸੀਗੀਆਂ। ਅੱਛਾ, ਇਰਰੈਗੂਲੈਰਿਟੀਜ਼ ਦਾ ਪਤਾ ਲੱਗਣ ਦੇ ਬਾਵਜੂਦ CHCA ਨੂੰ ਕੰਟਰੈਕਟਸ ਮਿਲਣੇ ਜਾਰੀ ਰਹੇ। ਸਮੱਸਿਆ ਇੱਥੇ ਵੀ ਹੈ, ਟੂ ਪ੍ਰੋਂਗਡ ਪ੍ਰੋਬਲਮ ਆ। ਇੱਕ ਕਿ ਤੁਹਾਡਾ ਜਿਹੜਾ ਪ੍ਰੋਗਰਾਮ ਤੁਸੀਂ ਡਿਜ਼ਾਈਨ ਕੀਤਾ ਉਹੀ ਫਲੋਡ ਆ, ਤੁਹਾਡੀ ਰਿਕੁਆਇਰਮੈਂਟ ਤਾਂ ਇਹ ਆ ਕਿ ਜਿਹੜੀ ਇੰਡੀਜਨਸ ਕੰਪਨੀ ਆ, ਜੇ ਜੁਆਇੰਟ ਵੈਂਚਰ ਹੁੰਦਾ ਮੈਜੋਰਿਟੀ ਸਟੇਕ ਉਹਦਾ ਹੋਵੇ, ਕੰਟਰੋਲਿੰਗ ਸਟੇਕ ਉਹਦਾ ਹੋਵੇ, ਫੈਸਲੇ ਲੈਣ ਵਾਲੀ ਕੰਪਨੀ ਇੰਡੀਜਨਸ ਹੋਵੇ। ਪਰ ਕਿੰਨੀਆਂ ਹੀ ਥਾਵਾਂ 'ਤੇ ਇੰਜ ਹੋ ਚੁੱਕਾ ਕਿ ਇੱਕ ਵੱਡੀ ਕੰਪਨੀ ਇੱਕ ਛੋਟੀ ਇੰਡੀਜਨਸ ਕੰਪਨੀ ਨੂੰ ਪਾਰਟਨਰ ਬਣਾ ਕੇ ਕਾਗਜ਼ਾਂ 'ਚ ਦਿਖਾ ਦਿੰਦੀ ਆ ਵੀ ਫੈਸਲਾ ਤਾਂ ਜੀ ਸਾਰਾ ਇਹ ਲੈ ਰਹੇ ਨੇ, ਜਿਹੜਾ ਅਸਲੀ ਕੰਟਰੋਲਿੰਗ ਸਟੇਕ 'ਤੇ ਇਹਨਾਂ ਕੋਲ ਆ। ਪਰ ਅਸਲੀ ਕਹਾਣੀ ਅਜਿਹੀ ਨਹੀਂ ਹੁੰਦੀ। ਅਸਲ ਦੇ ਵਿੱਚ ਜਿਹੜੀ ਉਹ ਇੰਡੀਜਨਸ ਕੰਪਨੀ ਆ ਉਹਨੂੰ ਉਹ ਇਖਤਿਆਰ ਨਹੀਂ ਦਿੱਤੇ ਜਾਂਦੇ, ਅਤੇ ਫਿਰ ਜਿਹੜੀਆਂ ਉਹਦੇ ਵਿੱਚ ਗੜਬੜਾਂ ਹੁੰਦੀਆਂ ਨੇ ਉਹ ਗੜਬੜਾਂ ਪਤਾ ਲੱਗਣ ਦੇ ਬਾਵਜੂਦ ਫੈਡਰਲ ਸਰਕਾਰ ਵੱਲੋਂ ਇਹ ਕੰਟਰੈਕਟ ਦਿੱਤੇ ਜਾਂਦੇ ਰਹੇ। ਸੋ ਇਹ ਵੀ ਹੁਣ ਜਿਹੜਾ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ, ਜਿਹੜੇ ਇੰਡੀਜਨਸ ਸਰਵਿਸਿਜ਼ ਮਿਨਿਸਟਰ ਨੇ ਪੈਟੀ ਹਾਇਡੂ, ਉਹਨਾਂ ਦਾ ਇਹ ਕਹਿਣਾ ਕਿ ਹੁਣ ਜੇ ਅਸੀਂ ਥੋਰੋ ਰਿਵਿਊ ਕਰਾਂਗੇ ਤਾਂ ਅਸੀਂ ਵੇਖਾਂਗੇ ਵੀ CHCA ਦਾ ਇਹ ਜੁਆਇੰਟ ਵੈਂਚਰ ਇਹਦੇ ਵਿੱਚ ਸਮੱਸਿਆਵਾਂ ਕਿੱਥੇ ਸੀ। 2016 ਦੇ ਵਿੱਚ ਸਰਕਾਰ ਨੇ ਇੱਕ ਆਡਿਟ ਕੀਤਾ ਸੀ 2016 'ਚ, ਉਦੋਂ ਪਤਾ ਲੱਗ ਗਿਆ ਸੀ ਕਿ ਜਿਹੜਾ ਇਹ ਜੁਆਇੰਟ ਵੈਂਚਰ ਇਹਨਾਂ ਦੋ ਕੰਪਨੀਆਂ 'ਚ ਹੋਇਆ ਉਹਦੇ ਵਿੱਚ ਜਿਹੜੀ ਇਹ ਵੱਡੀ ਕੰਪਨੀ ਸੀ CHCA, ਇਹਨਾਂ ਨੇ ਕੁਝ ਅਜਿਹੀਆਂ ਇਰਰੈਗੂਲੈਰਿਟੀਜ਼ ਕੀਤੀਆਂ, ਮਿਸਰੈਪ੍ਰਜੈਂਟੇਸ਼ਨਸ ਕੀਤੀਆਂ, ਜਿਹਦੇ ਕਰਕੇ ਜਿਹੜੀ ਛੋਟੀ ਕੰਪਨੀਆਂ ਨਾਲ ਜੁੜੀ ਸੀ ਪੇਡਾ 135, ਉਹਨਾਂ ਦੇ ਸਿਰ $500,000 ਦਾ ਟੈਕਸ ਬਿੱਲ ਖੜਾ ਹੋ ਗਿਆ 2016 'ਚ, ਪਤਾ ਲੱਗ ਜਾਂਦਾ 2016। ਪਰ 2019-2020 ਦੇ ਵਿੱਚ 3 ਸਾਲ ਪਹਿਲਾਂ ਦੀ ਇਸ ਚੀਜ਼ ਦੇ ਪਤਾ ਲੱਗਣ ਦੇ ਬਾਵਜੂਦ ਇਸ ਕੰਪਨੀ ਨੂੰ $132 million ਦੇ, ਘੱਟੋ ਘੱਟ $132 million ਦੇ ਕੰਟਰੈਕਟਸ ਮਿਲ ਜਾਂਦੇ ਨੇ। ਸੋ ਇਹ ਕੁਝ ਵੀ ਚੱਲਦਾ ਪਿਆ ਜੀ। ਤੁਸੀਂ ਸੁਣ ਰਹੇ ਹੋ ਕਨੈਕਟ FM 91.5। ਅੱਛਾ, ਵਟਸਐਪ 'ਤੇ ਤੁਹਾਡੇ ਮੈਸੇਜਿਸ ਆ ਰਹੇ ਨੇ ਅਬਾਊਟ ਡਾਕਟਰਸ ਨੋਟਸ। ਇੱਕ ਮੈਸੇਜ ਆਇਆ ਕਹਿੰਦੇ ਵੀ ਕੋਈ ਸਿੱਖ ਨੋਟ ਦੀ ਰਿਕੁਆਇਰਮੈਂਟ ਨਹੀਂ ਹੋਣੀ ਚਾਹੀਦੀ। ਇੱਕ ਮੈਸੇਜ ਇਹ ਆਇਆ ਕਹਿੰਦੇ ਵੀ ਯੂਜ਼ ਟੂ ਹੈਵ ਪਰਸਨਲ ਡੇਜ਼ ਆਫ ਇਨਸਟੈਡ ਆਫ ਸਿੱਖ ਡੇਜ਼। ਅੱਛਾ, ਇਹ ਦੱਸ ਰਹੇ ਨੇ ਕਹਿੰਦੇ ਇਹ ਜਿਹੜੇ ਆਪਣੇ ਇੱਕ ਇੰਪਲੋਇਰ ਕੋਲ ਕੰਮ ਕਰਿਆ ਕਰਦੇ ਸੀ, ਕਹਿੰਦੇ ਸਾਨੂੰ ਪਰਸਨਲ ਡੇਜ਼ ਮਿਲਦੇ ਸੀ ਉੱਥੇ। ਸੋ ਕਹਿੰਦੇ ਆਈ ਥਿੰਕ ਦੈਟ ਵੁੱਡ ਬੀ ਅ ਗੁੱਡ ਆਈਡੀਆ, ਕਹਿੰਦੇ ਉਹਦੇ ਵਿੱਚ, ਕਿਉਂਕਿ ਤੁਸੀਂ ਜੇ ਪਰਸਨਲ ਡੇ ਦੀ ਛੁੱਟੀ ਲੈ ਰਹੇ ਹੋ ਤਾਂ ਉਹਦੇ ਵਿੱਚ ਫਿਰ ਸਿੱਖ ਨੋਟ ਦੀ ਤਾਂ ਕੋਈ ਗੱਲ ਨਹੀਂ, ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਇੱਕ ਮੈਸੇਜ ਹੋਰ ਆਇਆ ਰਾਕੇਸ਼ ਜੀ ਦਾ, ਉਹ ਕਹਿੰਦੇ ਡਾਕਟਰਸ ਨੋਟਸ ਕੋਸਟ ਇੰਪਲੋਈਜ਼, ਇਟ ਸ਼ੁੱਡ ਬੀ ਸਕ੍ਰੈਪਡ, ਇੰਪਲੋਇਰ ਸ਼ੁੱਡ ਟਰੱਸਟ ਦੇਅਰ ਇੰਪਲੋਈਜ਼ ਐਂਡ ਐਟ ਦ ਸੇਮ ਟਾਈਮ ਇੰਪਲੋਈਜ਼ ਸ਼ੁੱਡ ਬੀ ਓਨੈਸਟ ਟੂ ਯੂਜ਼ ਦੇਅਰ ਸਿੱਖ ਡੇਜ਼। ਇਹ ਤਾਂ ਆਈਡੀਅਲ ਸਿਚੁਏਸ਼ਨ ਹੋ ਗਈ ਨਾ ਰਾਕੇਸ਼ ਜੀ, ਬਿਲਕੁਲ। ਜੇ ਅਜਿਹਾ ਹੋ ਜਾਵੇ ਫਿਰ ਤਾਂ ਗੱਲ ਹੀ ਕੀ ਆ, ਫਿਰ ਤਾਂ ਕੋਈ ਸਮੱਸਿਆ ਹੀ ਨਹੀਂ। ਵਟਸਐਪ 'ਤੇ ਇੱਕ ਹੋਰ ਸੁਨੇਹਾ ਆਇਆ ਵੀਰਪਾਲ ਕੌਰ ਜੀ ਦਾ, ਉਹ ਦੱਸ ਰਹੇ ਨੇ ਕਹਿੰਦੇ ਆਈ ਅੰਡਰਸਟੈਂਡ ਇੰਪਲੋਇਰਸ ਪ੍ਰੈਸ਼ਰ, ਹਾਊਐਵਰ ਕਹਿੰਦੇ ਇੰਪਲੋਈ ਦੇ ਵੀ ਕੁਝ ਹੱਕ ਨੇ, ਕੁਝ ਰਾਈਟਸ ਨੇ। ਦੇਰ ਸ਼ੁੱਡ ਬੀ ਨੋ ਡਾਕਟਰਸ ਨੋਟ ਰਿਕੁਆਇਰਮੈਂਟ ਫੋਰ ਅ ਸ਼ਾਰਟ ਟਰਮ ਇਲਨੈਸ। ਜਤਿੰਦਰ ਢੇਸੀ ਜੀ ਦਾ ਮੈਸੇਜ ਆਇਆ, ਉਹ ਕਹਿ ਰਹੇ ਨੇ 1 ਜਾਂ 2 ਦਿਨ ਜੇ ਕੋਈ ਬਿਮਾਰ ਹੋ ਕੇ ਛੁੱਟੀ ਲੈਂਦਾ ਤਾਂ ਫਿਰ ਡਾਕਟਰਸ ਨੋਟ ਕਹਿੰਦੇ ਠੀਕ ਆ, ਕਹਿੰਦੇ ਪਰ ਜੇ ਕੋਈ 5 ਦਿਨ ਛੁੱਟੀ ਲੈਂਦਾ, ਅੱਛਾ 1 ਜਾਂ 2 ਦਿਨ ਦੀ ਛੁੱਟੀ ਕਹਿੰਦੇ ਠੀਕ ਆ ਵਿਦਆਊਟ ਡਾਕਟਰਸ ਨੋਟ, ਪਰ ਜੇ ਕੋਈ 5 ਦਿਨ ਛੁੱਟੀ ਲੈਂਦਾ ਕਹਿੰਦੇ ਦੈਨ ਦ ਨੋਟ ਇਜ਼ ਅ ਸਟ੍ਰੈਚ ਐਂਡ ਦਿਸ ਇਜ਼ ਕਾ। ਅੱਛਾ, ਇਹਨਾਂ ਦਾ ਅਦਰ ਵੇ ਅਰਾਊਂਡ ਕਹਿਣਾ, ਮੈਨੂੰ ਤੁਹਾਡਾ ਮੈਸੇਜ ਨਾ ਕਲੀਅਰ ਨਹੀਂ ਹੋਇਆ ਜਤਿੰਦਰ ਜੀ। ਆਰ ਯੂ ਟਰਾਇੰਗ ਟੂ ਸੇ ਕਿ ਜੇ ਕੋਈ 2 ਦਿਨ ਛੁੱਟੀ ਲੈਂਦਾ ਫਿਰ ਡਾਕਟਰਸ ਨੋਟ ਮੰਗਿਆ ਜਾਵੇ, ਜੇ ਕੋਈ 5 ਦਿਨ ਛੁੱਟੀ ਲੈਂਦਾ ਫਿਰ ਡਾਕਟਰਸ ਨੋਟ ਨਾ ਮੰਗਿਆ ਜਾਵੇ, ਔਰ ਦੀ ਅਦਰ ਵੇ ਅਰਾਊਂਡ? ਆਈ ਡੋਂਟ ਵਾਂਟ ਟੂ ਮਿਸਕੋਟ ਯੂ, ਦੈਟਸ ਦ ਰੀਜ਼ਨ ਆਈ ਐਮ ਆਸਕਿੰਗ ਫੋਰ ਕਲੈਰੀਫਿਕੇਸ਼ਨ। ਰਜਨੀਸ਼ ਲੂੰਬਾ ਜੀ ਕਹਿ ਰਹੇ ਨੇ ਕਹਿੰਦੇ ਡੋਂਟ ਨੀਡ ਡਾਕਟਰਸ ਨੋਟ ਫੋਰ ਸ਼ਾਰਟ ਟਰਮ ਇਲਨੈਸ, ਇਫ ਇਟਸ ਮੋਰ ਦੈਨ 3 ਡੇਜ਼ ਫਿਰ ਡਾਕਟਰਸ ਨੋਟ ਦੀ ਰਿਕੁਆਇਰਮੈਂਟ ਹੋਵੇ, ਜੇ ਕੋਈ ਬਿਮਾਰ ਹੋਣ ਕਰਕੇ 3 ਦਿਨ ਤੱਕ ਛੁੱਟੀ ਲੈਂਦਾ ਫਿਰ ਡਾਕਟਰਸ ਨੋਟ ਦੀ ਰਿਕੁਆਇਰਮੈਂਟ ਨਹੀਂ ਹੋਣੀ ਚਾਹੀਦੀ। 6048070915 ਸਾਡਾ ਵਟਸਐਪ ਦਾ ਨੰਬਰ ਆ। ਪਰਮ ਢਿੱਲੋਂ ਜੀ ਕਹਿ ਰਹੇ ਨੇ ਨੋ, ਦੇ ਸ਼ੁੱਡ ਨੈਵਰ ਆਸਕ ਫੋਰ ਅ ਡਾਕਟਰਸ ਨੋਟ। ਬਹੁਤ ਮਿਹਰਬਾਨੀ, ਥੈਂਕ ਯੂ ਫੋਰ ਯੂਰ ਇਨਪੁੱਟ। ਅਤੇ ਮੈਂ ਦੱਸ ਦਵਾਂ ਜੀ, ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਵੈਂਚੁਰਾ ਇਮੀਗ੍ਰੇਸ਼ਨ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਕੈਨੇਡੀਅਨ ਪਰਮਨੈਂਟ ਰੈਜੀਡੈਂਸੀ ਫਾਈਲ ਕਰਨੀ ਹੈ, ਵਰਕ ਪਰਮਿਟ ਲੈਣਾ, ਸਟੂਡੈਂਟ ਵੀਜ਼ਾ, ਸਪਾਊਸ ਫੈਮਿਲੀ ਜਾਂ ਨੈਨੀ ਸਪੋਂਸਰਸ਼ਿਪ ਕਰਾਉਣੀ ਆ, ਇੰਪਲੋਇਰਸ ਨੇ ਵਰਕਰਸ ਹਾਇਰ ਕਰਨੇ ਨੇ, ਵੈਂਚੁਰਾ ਇਮੀਗ੍ਰੇਸ਼ਨ ਨੂੰ ਸੰਪਰਕ ਕਰੋ। ਇਹਨਾਂ ਦਾ ਇੱਕ ਦਫ਼ਤਰ ਡੈਲਟਾ ਵਿੱਚ ਹੈ, ਡੈਲਟਾ ਰਾਈਜ਼ ਵਾਲੀ ਬਿਲਡਿੰਗ ਵਿੱਚ, ਇੱਕ ਦਫ਼ਤਰ ਐਡਮਿੰਟਨ ਵਿੱਚ ਹੈ। ਡੈਲਟਾ ਵਾਲੇ ਆਫਿਸ ਦਾ ਨੰਬਰ 604-503-4311, 604-503-4311, ਵੈਂਚੁਰਾ ਇਮੀਗ੍ਰੇਸ਼ਨ। ਅਤੇ ਸਿੰਪਲੀ ਕਾਉਂਸਲਿੰਗ ਵਾਲੇ ਸੂਚਨਾ ਦੇ ਰਹੇ ਨੇ, ਜੇ ਤੁਸੀਂ ਜਾਂ ਤੁਹਾਡਾ ਕੋਈ ਆਪਣਾ ਡਿਪਰੈਸ਼ਨ, ਘਬਰਾਹਟ ਜਾਂ ਗੁੱਸੇ ਦਾ ਸ਼ਿਕਾਰ ਹੈ, ਜਿਸ ਨਾਲ ਜ਼ਿੰਦਗੀ 'ਤੇ ਮਾੜੇ ਪ੍ਰਭਾਵ ਪੈ ਰਹੇ ਨੇ, ਫਿਰ ਚਾਹੇ ਇਸਦਾ ਕਾਰਨ ICBC ਐਕਸੀਡੈਂਟ, ਕੰਮ ਸੰਬੰਧੀ ਪਰੇਸ਼ਾਨੀ, ਬੱਚਿਆਂ ਦਾ ਸਟ੍ਰੈਸ ਜਾਂ ਕੁਝ ਵੀ ਹੋਵੇ, ਤਾਂ ਸਿੰਪਲੀ ਕਾਉਂਸਲਿੰਗ ਦੇ ਰਮਨ ਗਿੱਲ ਨੂੰ ਫੋਨ ਕਰੋ 604-603-3013, 604-603-3013, ਸਿੰਪਲੀ ਕਾਉਂਸਲਿੰਗ ਦਾ ਨੰਬਰ ਹੈ। ਜਤਿੰਦਰ ਢੇਸੀ ਜੀ ਦਾ ਮੈਸੇਜ ਆਇਆ, ਉਹ ਕਹਿੰਦੇ 5 ਦਿਨ ਜੇ ਛੁੱਟੀ ਹੋਵੇ ਫਿਰ ਡਾਕਟਰਸ ਨੋਟ ਦੀ ਲੋੜ ਪੈਣੀ ਚਾਹੀਦੀ ਆ, ਜੇ 2-3 ਦਿਨ ਛੁੱਟੀ ਆ ਫਿਰ ਡਾਕਟਰਸ ਅਪ ਟੂ 2 ਡੇਜ਼ ਵਿਦਆਊਟ ਡਾਕਟਰਸ ਨੋਟ ਇਟ ਸ਼ੁੱਡ ਬੀ ਓਕੇ। ਸੋ ਆਪਣੀ ਰਾਏ ਤੁਸੀਂ ਵਟਸਐਪ ਰਾਹੀਂ ਸਾਂਝੀ ਕਰਨੀ ਜਾਰੀ ਰੱਖ ਸਕਦੇ ਹੋ।